ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ।
ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਗੁਰੂ ਕਰਤਾਰਪੁਰ ਸਾਹਿਬ ਦੇ ਵਿੱਚ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ। ਮਹਾਰਾਜ ਸਾਹਿਬ ਕਹਿੰਦੇ ਹੋਏ ਗੁਰਸਿੱਖੋ
ਨਾਨਕ ਬੇੜੀ ਸੱਚ ਕੀ,
ਨਾਨਕ ਬੇੜੀ ਸੱਚ ਕੀ, ਨਾਨਕ ਬੇੜੀ ਗੁਰ ਵਿਚਾਰ ਸੱਚ ਕੀ ਚੰਗੀ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੀ ਗੁਰਾਂ ਦੀ ਵਿਚਾਰ ਹੈ ਨਾ, ਇਹ ਵਿਚਾਰ ਜਿਹੜੀ ਪ੍ਰਾਪਤ ਕਰਨੀ ਇਹ ਸੱਚ ਦੀ ਬੇੜੀ ਹੈ ਭਾਈ। ਇਹ ਸੱਚ ਦੀ ਬੇੜੀ ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਤਰੀਦਾ ਹੈ, ਹੋਰ ਕੋਈ ਉਪਾਅ ਕਰਨ ਦਾ ਨਹੀਂ ਹੈ।
ਤਰੀਆ ਗੁਰ ਜੀ ਕਾ,
ਗੁਰੂ ਸਾਹਿਬ ਦੀ ਜਿਹੜੀ ਵਿਚਾਰ ਰੂਪੀ ਬੇੜੀ ਹੈ, ਇਸ ਤੇ ਸੱਚ ਦੀ ਵਿਚਾਰ ਰੂਪੀ ਬੇੜੀ ਤੇ ਚੜ੍ਹ ਕੇ ਸਰਦਿਆਂ ਦਾ ਕਰੂਗਾ ਸੰਸਾਰ ਸਮੁੰਦਰ ਤੋਂ।
ਇੱਕ ਆਵ ਹੈ ਇੱਕ ਜਾਵ ਹੈ,
ਜਿਹੜੇ ਗੁਰੂ ਸਾਹਿਬ ਦੀ ਵਿਚਾਰ ਰੂਪੀ ਸੱਚੀ ਬੇੜੀ ਤੇ ਨਹੀਂ ਚੜੇ, ਭਗਤੀ ਰੂਪੀ ਬੇੜੀ ਤੇ ਨਹੀਂ ਚੜੇ, ਉਹ ਇੱਕ ਜਨਮ ਧਾਰ ਕੇ ਆਉਂਦੇ ਆ ਸੰਸਾਰ ਵਿੱਚ, ਫਿਰ ਆਪਣੇ ਕਰਮਾਂ ਦਾ ਫਲ ਭੋਗ ਕੇ ਚਲੇ ਜਾਂਦੇ ਪ੍ਰਲੋਕ ਨੂੰ ਪੁੰਨ ਨਾਸ ਕਰਕੇ। ਸੰਸਾਰ ਸਮੁੰਦਰ ਦੇ ਹੰਕਾਰ ਦੇ ਵਾਲੇ ਪੁਰਖ ਪੂਰਾ ਦੇ ਪੂਰ ਭਰੇ ਹੋਏ ਆ ਰਹੇ ਹਨ, ਜਾ ਰਹੇ ਹਨ।
ਮਨ ਹੱਥ ਮੱਤੀ ਬੂਦੀ ਹੈ,
ਜਿਹੜੇ ਭਾਈ ਆਪਦੇ ਮਨ ਦਾ ਹੱਥ ਕਰਦੇ ਆ ਗੁਰੂ ਸਾਹਿਬ ਦੀ ਆਗਿਆ ਚ ਨਹੀਂ ਚੱਲਦੇ, ਉਹ ਬੂਦੀਆ ਡੁੱਬਦੇ ਰਹਿੰਦੇ ਸੰਸਾਰ ਸਮੁੰਦਰ ਚ, ਉਹ ਮੁਰਖ ਨਹੀਂ ਹੋ ਸਕਦੇ। ਮੁਰਖੇ ਜਿਹੜੇ ਖਾਈ ਜਾਂਦੇ ਹਨ ਸੰਸਾਰ ਚੱਕਰ ਦੇ ਅੰਦਰ, ਬ੍ਰਹਿਮੰਡ ਖੱਪਰ ਤੋਂ ਪਾਰ ਨਹੀਂ ਨਿਕਲ ਸਕਦੇ। ਇਸ ਪ੍ਰਕਾਰ ਵਿਸ਼ੇ ਰੂਪੀ ਪਾਣੀ ਚ ਡੁੱਬਦੇ ਰਹਿੰਦੇ ਆ ਮਨ ਦੇ ਹੱਥ ਕਰਕੇ। ਮਨ ਦੇ ਹੱਥ ਵਾਲੀ ਬੁੱਧੀ ਜਿਵੇਂ ਨਿਕਲਾਉਣ ਹਨ, ਵੀ ਜਿਵੇਂ ਸਾਡਾ ਮਨ ਕਹਿੰਦਾ ਤਾਂ ਉਵੇਂ ਕਰਾਂਗੇ, ਸਤਿਗੁਰਾਂ ਦੇ ਆਖੇ ਨਹੀਂ ਲੱਗਣਾ। ਉਹ ਬੂਦੀਆਂ ਡੁੱਬ ਜਾਂਦੇ ਹਨ ਸੰਸਾਰ ਸਮੁੰਦਰ ਚ।
ਗੁਰਮੁਖ ਸੱਚ ਸੋਤਾ,
ਜਿਹੜੇ ਗੁਰਮੁਖ ਹੁੰਦੇ ਉਹ ਗੁਰੂ ਸਾਹਿਬ ਦੁਆਰਾ ਜੋ ਸਤਿਗੁਰਾਂ ਦਾ ਬਚਣਾ ਉਹ ਕਮਾਉਣਾ, ਆਪਣੇ ਹੀ ਕੁਛ ਕਰਨਾ। ਕਿਉਂ ਗੁਰੂ ਸਾਹਿਬ ਦੇ ਵਿਚਾਰ ਵਾਲੇ ਜਿਹੜੇ ਹਨ ਗੁਰਮੁਖ, ਉਹ ਤਰ ਜਾਂਦੇ ਆ ਆਪ ਸੱਚੇ ਨਾਮ ਵਿੱਚ ਜਹਾਜ਼ ਤੇ ਕਰਕੇ, ਸਹੋਰ ਨਾਲ ਤਾਰ ਦਿੰਦੇ ਸੱਚੇ ਨਾਮ ਦੇ ਜਹਾਜ਼ ਤੇ ਚੜ੍ਹਾ ਕੇ।
ਗੁਰ ਦਿਨ ਕਿਉਂ ਤਰੀਏ ਸੋਹੋ,
ਭਾਈ ਸਤਿਗੁਰੂ ਸਾਹਿਬ ਤੋਂ ਬਗੈਰ ਕਿਵੇਂ ਕਰ ਸਕੋ, ਜਿਵੇਂ ਜੇ ਕਰ ਨਹੀਂ ਸਕਦੇ ਉਹਨਾਂ ਚਿਰ ਸੁੱਖ ਦੀ ਪ੍ਰਾਪਤੀ ਕਿਵੇਂ ਹੋਵੇਗੀ। ਨਹੀਂ ਸੁੱਖ ਦੀ ਪ੍ਰਾਪਤੀ ਹੋਈ ਡੁੱਬਦੇ ਰਹੋਗੇ ਉਹਨਾਂ ਚਿਰ ਆਵਾ ਗਾਉਣ ਚ।
ਜਿਉਂ ਭਾਵ ਹੈ ਤਿਉਂ ਰਾਸ ਤੂੰ,
ਮਹਾਰਾਜ ਦੇ ਦਰ ਦੀ ਸ਼ਰਨ ਲਓ, ਹੰਕਾਰ ਆਪਣਾ ਛੱਡੋ, ਕਹੋ ਕਿਸੇ ਮਹਾਰਾਜ ਜੀ ਨੂੰ ਆਪ ਨੂੰ ਪਾਉਂਦਾ ਹੈ, ਉਹਨੇ ਸਾਡੀ ਰੱਖਿਆ ਕਰ ਲਓ ਤੁਸੀਂ, ਅਸੀਂ ਆਪ ਦੀ ਸ਼ਰਨ ਹਾਂ।
ਮੈਂ ਅਵਰ ਨਾ ਦੂਜਾ ਕੋਈ,
ਸਾਨੂੰ ਤਾਂ ਮਾਰਾ ਅਵਰ ਸਹਿਣ ਦੂਜਾ ਕੋਈ ਹੈ ਹੀ ਨਹੀਂ, ਜਿਸ ਕੋਲੇ ਜਾ ਕੇ ਫਰਿਆਦ ਕਰੀਏ ਬਚਣ ਵਾਸਤੇ, ਤੁਸੀਂ ਮਾਰਾ ਸਾਡੇ ਲੋਕ ਪਲੋਕ ਦੇ ਆਸਰਾ।
ਅੱਗੇ ਦੇਖੋ ਦੋ ਜਲਾ,
ਜੇ ਮਾਰਾ ਦੁਨੀਆਂ ਵੱਲ ਵੇਖੀਏ ਅੱਗੇ ਪ੍ਰਲੋਕ ਵੱਲ, ਤਾਂ ਕੀ ਵੇਖੇਗਾ, ਇੱਕ ਵਾਰ ਕਿਖਾ ਤੇ ਪਾਏ ਹੋਏ ਲੋਕ ਸੜੀ ਜਾਂਦੇ ਆ, ਕਿਖਾ ਮਚ ਰਹੀਆਂ ਕਈ ਕਈ ਸ਼ਹਿਰਾਂ ਵਿੱਚ, ਹਰ ਵਕਤ ਮੁਰਦਿਆਂ ਦੀ ਬਾਰੀ ਨਹੀਂ ਆਉਂਦੀ, ਇੰਨੀਆਂ ਅੱਗ ਚ ਅੱਗ ਚ ਸੜ ਰਹੇ ਹਨ ਲੋਕ।
ਪਾਛਾ ਹਰਿਓ ਅੰਗੂਰ,
ਤੇ ਪਿੱਛੇ ਜੇ ਵੇਖੀਏ ਨਿਆਣੇ ਜੰਮਦੇ ਜਾਂਦੇ ਆ, ਦੂਏ ਪਾਸੇ ਅੰਗੂਰ ਉਹਨਾਂ ਦੇ ਬਦਾਨੀਆਂ ਮਿਲ ਰਹੀਆਂ, ਇੱਕ ਪਾਸੇ ਕਿਖਾ ਚ ਸਾੜੀ ਜਾਂਦੇ ਆ, ਇੱਕ ਪਾਸੇ ਬਦਾਨੀਆਂ ਦੇ ਉੱਤੇ ਅੰਗੂਰ ਹਰੇ ਹੁੰਦੇ ਆ। ਇਹ ਸੰਸਾਰ ਦਾ ਪ੍ਰਵਾਹ ਬਣਾਇਆ ਮਹਾਰਾਜ ਨੇ, ਪਤਾ ਨੀ ਲੱਗਦਾ ਵੀ ਕੌਣ ਜੰਮਦਾ ਕੌਣ ਮਰਦਾ, ਹੀ ਹਾਲਤ ਬਣਾਈ ਹੋਈ ਹੈ। ਜਿਵੇਂ ਅੱਗੇ ਦੇਖੋ ਦੋ ਜਲਾ, ਜਦੋਂ ਅੱਗੇ ਵੇਖੀਏ ਚੇਤ ਦੇ ਮੋੜੇ ਚ ਬਾਂਸਾਂ ਦੇ ਖਹਿ ਕਰਕੇ ਦੋ ਅਗਨੀ ਪੈਦਾ ਹੋ ਜਾਂਦੀ ਹੈ, ਉਹ ਦੋ ਅਗਨੀ ਕਰਕੇ ਬਣ ਸਾਰੇ ਜੰਗਲ ਸੜ ਜਾਂਦੇ ਹਨ।
ਅੱਛਾ ਹਰਿਓ
ਅੰਕੁਰ, ਜਦੋਂ ਵਰਖਾ ਵੀ ਰੁੱਤ ਆਉਂਦੀ ਹੈ ਉਹਦੇ ਨਾਲ ਜਿਹੜੇ ਸੜੇ ਬਿਰਖ ਹੈ ਉਹਨਾਂ ਚੋਂ ਅੰਗੂਰੀ ਪੈਦਾ ਹੋ ਜਾਂਦੀ ਹੈ, ਫਿਰ ਹਰਿਆਵਲਤਾ ਹੋ ਜਾਂਦੀ ਹੈ। ਇਹ ਵੀ ਬੜੀ ਸਰਗਤਾ ਹੈ ਪਰਮੇਸ਼ਰ ਦੀ। ਇਸੇ ਪ੍ਰਕਾਰ
ਅੱਗੇ ਦੇਖੋ ਦੋ ਜਲਾ,
ਜਦੋਂ ਅੱਗੇ ਦੇਵ ਸ਼ਾਸਤਰਾਂ ਵਾਲਾ ਵੇਖੀਏ ਤਾਂ ਨਰਕ ਰੂਪੀ ਅੱਗ ਚ ਪੈ ਕੇ ਪਾਪੀ ਆਦਮੀ ਸੜਦੇ ਹਨ।
ਪਾਛਾ ਹਰਿਓ ਅੰਗੂਰ,
ਅਤੇ ਜਿਹੜੇ ਪੁੰਨੀ ਪੁਰਖ ਹੈ ਉਹਨਾਂ ਨੂੰ ਜਿਹੜੇ ਪਿੱਛੇ ਹੋ ਕੇ ਵੇਖੀਏ, ਉਹ ਪੁੰਨਾ ਕਰਕੇ ਉਹਨਾਂ ਦੇ ਪੁੰਨਾਂ ਰੂਪੀ ਅੰਕੂਰ ਹਰੇ ਹੋਏ ਆ, ਉਹ ਫਿਰ ਪੁੰਨੀ ਪੁਰਖਾਂ ਦੇ ਘਰ ਜਨਮ ਧਾਰ ਧਾਰ ਕੇ ਕੋਈ ਕੋਈ ਉਪਾਸਨਾ ਕਰਦੇ ਆ, ਕੋਈ ਭਗਤੀ ਕਰਦੇ ਆ, ਕੋਈ ਪੁੰਨੀ ਬਾਣ ਬਣ ਕੇ ਪੁੰਨ ਦਾਨ ਕਰਦੇ ਆ, ਕਿਉਂ ਅੰਕੂਰ ਉਹਨਾਂ ਦੇ ਪੈਦਾ ਹੋ ਰਹੇ। ਬੇਅੰਤੀ ਮਹਾਰਾਜ ਦੀ ਗਤੀ ਹੈ, ਇਹ ਕਹੀ ਨਹੀਂ ਜਾ ਸਕਦੀ। ਇਸੇ ਪ੍ਰਕਾਰ
ਅੱਗੇ ਦੇਖੋ ਦੋ ਜਲਾ,
ਜਦੋਂ ਅੱਗੇ ਮਹਾਰਾਜ ਸਾਹਿਬ ਦੇ ਉਪਦੇਸ਼ ਚਾਲਿਆ ਚੱਲ ਕੇ ਗਿਆਨ ਰੂਪੀ ਨਾਲ ਵੇਖਾਂਗੇ, ਉਦੋਂ ਬ੍ਰਹਮ ਅਭਿਆਸ ਉਨਤੀ ਅਗਨੀ ਦੇ ਵਿੱਚ ਸਭ ਸਮੇਂ ਜੀ ਇਹ ਜਿੰਨਾ ਸਾਰਾ ਸੰਸਾਰ ਮਿੱਥਿਆ ਨਿਸ਼ਚੇ ਕਰਨ ਨੂੰ ਅਗਨੀ ਚ ਸੜ ਜਾਂਦਾ ਹੈ, ਨਿਵਰਤ ਹੋ ਜਾਂਦਾ ਹੈ।
ਪਾਛਾ ਹਰਿਓ ਅੰਗੂਰ,
ਜਦੋਂ ਦੇਹ ਅਭਿਆਸ ਤੋਂ ਪਿੱਛੇ ਹਟਦੀ ਹੈ ਫਿਰ ਮਹਾਰਾਜ ਦੀ ਕਿਰਪਾ ਕਰਕੇ ਪ੍ਰੇਮ ਰੂਪੀ ਅੰਕੂਰ ਹਰਾ ਹੋ ਜਾਂਦਾ ਹੈ, ਸਰੂਪ ਦੀ ਸਿੱਖਿਆ ਪੈਦਾ ਹੋ ਜਾਂਦੀ ਹੈ।
ਜਿਸ ਤੇ ਉਪਜਾ ਤਿਸ ਤੇ
ਸ੍ਰਿਸ਼ਟੀ ਪੈਦਾ ਹੋਈ ਹੈ, اس کے حکم کی ناس ہو رہی ہے
گٹ گٹ سچ بھرپور
وہ مارا کتنے رہتا کہ کدا کدا سچا بھرپور ہے جس سے وجہ جس پرویش کو دھیان کر کے یہ سب سنگ جی برہم گیان کا آنند پیدا ہوتا ہے اسے گیان کر کے اگیان ناس ہو جاتا ہے وہ اگیان کے ناس گھر گھر سچ بھرپور کدا کدا سچا وہ پرمیشور ویاپک ہے جس پرمیشور کی آگیا جگت پیدا ہوا ہے اس کی آگیا کی ناس ہو رہا کال کھا رہا ہے وہ کدا کدا سچا بھرپور ویاپک ہے آپ سنگرو صاحب ملن والے ہیں پرمیشور کے نال جنہوں مارا آپ کے میل چ ملا لینا ہے
لہل ہے
وہ سال سنگ جی سچے محل سال سنگت کی محل چ مل کے مارے ہزوری نگت ورتی انہوں نے جیون بن جاتے ہیں اس پرکار سچے نے انہوں نے محل سچ کھنڈ کے ہزوری بخش دیتی ہے اپنے ہزوری سیوک بنا لے ہیں اس پرکار سچا محل ہزور سچے محل سروپ روپی محل کے تریا پر ہزور نیت ورتی ہو کے تریا اتیت گرمکھ ہو گئے ہیں انہوں نے ہر وقت حضور حاضر ناظر ہے مہاراج سخیات رہتے ہیں جیون مکتی ہے آنند واسطے کہ مہاراج پاوے گیان وان کنا ہو جائے جیون مکتی جنہ چر واسنا نہیں مٹنی انہیں چر ہندی نہیں اس کر کے مہاراج واسنا مٹنے واسطے ساتھ ساتھ تین سمجھنا یاد کر دے رہیے کبھی بھی انتر جانی آپ نے وسائیے نا یہ سارے پہ کرپا جس کی کرو آپ
صاحب من
صاحب سنگے جی مہاراج صاحب کی سردا من چ وسد ہے جن جن صاحب کی بھگتی من چ وسد ہے جن جن صاحب کا آنند من چ وسدا
ہے
گرمکھ برہما آنند روپی امرت نو پیندے ہیں گرمکھا کی سنگت کر کے وہ امرت نام نو پینا کرو
من تیرا
سنمکھ برتی جوڑ کے کرو اپنی کہ مہاراج سادہ من بھی تیرا ہے تن بھی تیرا ہے تم سادہ تنی مالک ہے
گرو نوار
بھائی ہنکار میٹو اپنے تن دا پھر مہاراج سنو ملاپ ہو گا اس پرکار واحرو کی سما جاؤ
یہ جگت اپایا
جس واحرو نے سارا سنسار بھائی پیدا کیتا ہے
پھر پون کر آتا
سرگ لوک مات لوک پتال لوک تین لوکاں دے آکار بنانا کیتے ہے تین پونا دے آکار اسی پرکار جاگر سپن سکھوپت تین بال جی بادر ویوستھا روکی اسی پرکار دیوتے دینت منک آدک تین پونا دے آکار سارے بنائے ہیں پراگ بس ابیا کرت اسی پرکار ہرن گرو برا تالک یہ آکار مارن بنائے ہیں جس نے وہ آ وشنو کا چوں کرتا برہم تے رو چ رودر شیو جی انہوں نے بھی سارے آکار اسے بھی بنائے ہیں
چانن جانی
گرمکھا کی سنگت کر کے اس کے چانن پرکاش نو جاننا کریے جان دے
منمکھ مکھ دو گوا
گرمکھا کا چانن وہ بھائی سروپ نو جان دے گیان کا جہاں منمکھ ہے وہ مورکھ گے گوار گاڑا میلا گیان کا ورن کا پڑوا پیا ہوا ہے بھائی کدا کدا جو پرمیشور کی جو نرنتر ایک رس ہے انترے تو رہت دھوپ تو رہت ہے گرمت بجھن والا سار سدھانت کا پتا لگتا ہے گرمت والا بجھ کر کے سمجھ کے وہ سار روپ کی پراپتی کرے
گرمکھ جن جانے
جنہوں نے گرم والا گرمکھ ادھکاری بن کے اس روپ نو جان لیا
ہے
دھنواد کریے بھائی تن انہوں کی ماتا ہے تن انہوں کے پتا ہے تن انہوں مہاپرکھا کا جنم ہے شاباش انہوں کے جیون کر
دے سچے
تو بھائی سچے نام کے جتنے کر کے سچے کے ساتھ رل کے مل کے کوئی روپ ہو گئے جنہیں جل جل مل جاتا ہے نالے گنگا چ مل کے گنگا روپ ہو جاتے ہیں گنگا سمندر چ مل کے سمندر روپ ہو جاتی ہے ایں بھائی پرمیشور کے نام روپی جل نال رل کے وہ واحگرو کے سروپ بچ مل گئے ہیں پریم روپی جل چ مل کے برہم مل گئے ہیں
سچے گن پرگا
سچے پاتشاہ انہوں نے سر سنتوش دیا دھرم گن سارے پرکاش سے پرگٹ کر کے وہ ہور ادھکاریاں کے ہرنے کے سچے کے گیان روپی گن کا پرکاش کرتے ہیں
نانک نام سنتوشی
مدر صاحب جی کہنے نے من نام کر کے سنتوشت ہو گیا ہے نام کر کے جگیاسوں کی بدھی انہوں نے سنتوش کے سہت کرتی ہے
پرب پا
مہاپرکھ جہے جانتے سارا جی جا سوکھم شریر ہے ਸਿੰਧ ਸਰੀਰ ਹੈ ਜਿਹੜਾ ਪ੍ਰਭੂ ਦੇ ਪਾਸੋਂ ਹੀ ਸਾਨੂੰ ਮਿਲਿਆ, ਇਸ ਕਰਕੇ ਵਾਹਿਗੁਰੂ ਦੇ ਪਾਸ ਹੀ ਅਰਦ ਦਿੰਦੇ ਹੈ, ਇਹਦਾ ਕੋਈ ਫਿਕਰ ਫਾਕਾ ਨਹੀਂ ਰੱਖਦੇ, ਰਜਾ ਵਿੱਚ ਹੀ ਰੱਖਦੇ ਹੈ। ਨਾ ਕਰ ਚਿੰਤ ਚਿੰਤਾ ਹੈ ਕਰਕੇ ਹਰ ਵੇਲੇ ਜਲ ਥਲ ਜਨਤਾ ਸਭ ਤੇ ਇਹ ਜ਼ਿੰਦਗੀ ਵੀ ਚਿੰਤ ਸਰੀਰ ਵੀ ਸਭ ਵਾਹਿਗੁਰੂ ਦੇ ਪਾਸ ਹੀ ਅਰਕ ਦਿੰਦੇ ਹੈ, ਆਪਣੀ ਹੰਗਤਾ ਮੇਟ ਕਰਕੇ ਵਾਹਿਗੁਰੂ ਦੀ ਜੋਤੀਆਂ ਦੀਨਤਾ ਪਾਉਂਦੇ ਹਨ।
ਗੁਰਮੁਖ ਜਿੰਨੀ ਜਾਣਿਆ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪਰਦਾਸ, ਨਾਨਕ ਨਾਮ ਸੰਤੋਖੀਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ। ਸ੍ਰੀ ਰਾਗ ਮਹੱਲਾ ਪਹਿਲਾ, ਹੁਣ ਮਨ ਮਿੱਤਰ ਪਿਆਰਿਆ
ਵਾਹਿਗੁਰੂ ਕਾ
ਖਾਲਸਾ ਵਾਹਿਗੁਰੂ।
ਸਤਿਗੁਰੂ ਜੀ ਸਾਜੀ ਨਿਵਾਸ ਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀ, ਸਤਿਗੁਰ ਨਾਨਕ ਦੇਵ ਮਹਾਰਾਜ ਸਾਹਿਬ ਜੀ, ਇਸ ਵਕਤ ਪੱਖੋਂ ਕੇ ਰੰਧਾਵੇ ਦੇ ਵਿੱਚ ਮਹਾਰਾਜ ਸਾਹਿਬ ਗਏ ਹਨ। ਉੱਥੇ ਮੂਲ ਚੰਦਨ ਬਹੁਤ ਸਾਰਾ ਸਤਿਗੁਰੂ ਜੀ ਨਾਲ ਝਗੜਾ ਕੀਤਾ, ਝਗੜਾ ਕਰਨ ਤੋਂ ਅਸੀਂ ਸਤਿਗੁਰਾਂ ਦਾ ਪ੍ਰਚਾਰ ਅਸੀਂ ਹਾਰ ਗਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਕਰਤਾਰਪੁਰ ਸਾਹਿਬ ਵਸਾਇਆ ਹੈ, ਉੱਥੇ ਸਾਹਿਬਜ਼ਾਦੇ ਮਹਾਰਾਜ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਤੇ ਮਾਤਾ ਸਾਹਿਬ ਜੀ ਦੇ ਸਰੋਤ ਇੱਥੇ ਆ ਕੇ ਵਿਰਾਜਮਾਨ ਹੋਏ। ਉਸ ਨੇ ਭਾਈ ਅਮਿਤਾ ਜੀ ਦੇ ਪੱਖੋ ਤੇ ਰੰਧਾਵੇ ਨਾਲ ਸਭ ਸੁਣੀ ਚਾਹੁੰਦੇ ਸ੍ਰੀ ਗੁਰੂ ਦਾ ਪਿਤਾ ਹਿੱਤਾ ਸੀ। ਉਸ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸਰੀਆਂ ਆ ਕੇ ਭਾਈ ਅਮਿਤੇ ਨੂੰ ਪ੍ਰਾਪਤ ਕੀਤਾ। ਜਨਮ ਸਾਖੀਆਂ ਚ ਭਾਈ ਅਗਤੇ ਦੇ ਤੇ ਸੁਣ ਗੋਈ ਵਾਲੇ ਬਚਨ ਦੀ ਦੋਸਤ ਅਗਤੇ ਦੀ ਹੋ ਰਹੀ ਹੈ। ਇਹ ਭਾਈ ਅਗਤਾ ਕਰਤਾਰਪੁਰ ਸਾਹਿਬ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਸ਼ਰਨ ਵਿੱਚ ਪਿਆ ਹੈ। ਨਾਨਕ ਪ੍ਰਕਾਸ਼ ਲਿਖਿਆ ਇੱਕ ਪੈਰ ਮਹਾਰਾਜ ਸਾਹਿਬ ਦੇ ਚਰਨਾਂ ਤੇ ਪਿਆ ਰਿਹਾ। ਗੁਰੂ ਮਹਾਰਾਜ ਸਾਹਿਬ ਜੀ ਨੇ ਕੋਈ ਬਚਨ ਨਹੀਂ ਕੀਤਾ, ਇਹ ਸਿਰ ਨਹੀਂ ਉਠਾਇਆ। ਜਦੋਂ ਕਹਾ ਹੋ ਗਿਆ, ਉਸ ਵੇਲੇ ਸਤਿਗੁਰੂ ਸਾਹਿਬ ਕਹਿਣ ਲੱਗੇ ਉੱਠ ਪਿਆ ਰਿਹਾ, ਜੋ ਤੇਰੀ ਕਾਮਨਾ ਪੂਰੀ ਹੋ ਗਈ। ਉਸ ਵੇਲੇ ਭਾਈ ਅਗਤੇ ਨੇ ਸਤਿਗੁਰੂ ਦੀ ਆਗਿਆ ਨਾਲ ਸੀਸ ਚੱਕਿਆ। ਚੱਕਣ ਤੋਂ ਬਾਅਦ ਸਾਰੀਆਂ ਤਾਕਤਾਂ ਇਸਨੂੰ ਦਿੱਤੀਆਂ, ਮਰਿਆਂ ਨੂੰ ਜਿਉਂਦੇ ਕਰਨ ਦੀ ਤਾਕਤ ਇਹਨੂੰ ਪ੍ਰਤਿਆ ਨਹੀਂ ਸੀ। ਜਿਸ ਵੇਲੇ ਮਹਾਰਾਜ ਅਚਲ ਸਾਹਿਬ ਵਿੱਚ ਮੇਲੇ ਤੇ ਗਏ ਹੈ, ਮਰੇ ਹੋਏ ਜਿਹੜੇ ਪੰਛੀ ਸੀ ਮੇਰੇ ਨਾਲ ਸਾਰਿਆਂ ਨੂੰ ਤਲਾਕ ਪਰਨਾ ਵਿਛਾ ਕੇ ਬੈਠ ਗਿਆ ਸੀ, ਜਿਉਂਦੇ ਕਰਨ ਲੱਗ ਗਿਆ ਸੀ। ਇੰਨੀ ਵੱਡੀ ਤਾਕਤ ਮਹਾਰਾਜ ਦੇ ਪਾਸੋਂ ਉਸਨੂੰ ਪਾਣੀ। ਉਸ ਵਕਤ ਮਹਾਰਾਜ ਸਾਹਿਬ ਜੀ ਦੇ ਕਿਤਾਬ ਚਰਨਾਂ ਤੇ ਸੀਸ ਰੱਖਣ ਦਾ ਸਾਰਿਆਂ ਨੂੰ ਪ੍ਰਾਪਤ ਹੋਇਆ। ਗੁਰੂ ਮਹਾਰਾਜ ਸਾਹਿਬ ਨੇ ਸਾਰੀਆਂ ਬਖਸ਼ਾਂ ਦੇਤੀਆਂ, ਤਾਕਤਾਂ ਦੇਤੀਆਂ। ਇਸ ਭਾਈ ਅਗਤੇ ਦੇ ਪਰਸਾਇਆ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ, ਉਹ ਸ਼ਬਦ ਹੈ ਸਾਹਿਬ ਸਿੰਘ ਜੀ ਭਾਈ ਅਗਤੇ ਨੂੰ ਉਪਦੇਸ਼ ਦੀ ਵਰਤੀ ਸੀ। ਸਤਾਰਵੇਂ ਸ਼ਬਦ ਦੀ ਗੁਰੂ ਮਹਾਰਾਜ ਸਾਹਿਬ ਦੇ ਕਰੋਨ ਸਿੰਘ ਆਦਿ ਦੇ ਅੰਦਰ ਕਰਤਾਰਪੁਰ ਸਾਹਿਬ ਚ ਇਹ ਉਪਦੇਸ਼ ਬਖਸ਼ਿਆ ਹੈ।
ਸ੍ਰੀ ਰਾਗ ਮਹੱਲਾ ਪਹਿਲਾ, ਹੁਣ ਮਨ ਮਿੱਤਰ ਪਿਆਰਿਆ।
ਹੁਣ ਮਨ ਮਿੱਤਰ ਪਿਆਰਿਆ, ਹੁਣ ਸਾਡੇ ਮਨ ਦੇ ਪਿਆਰੇ ਸੱਜਣੇ ਸਾਡੇ ਉਪਦੇਸ਼ ਨੂੰ ਸੁਣਨਾ ਕਰ, ਹੁਣ ਸਭਾ ਤੇ ਵਿਸ਼ਵਾਸ ਕੀ ਕਰਨਾ ਦੇ ਨਾਲ ਮਨ ਮੰਨਿਆ ਕਰ। ਫਿਰ ਅਕਾਲ ਪੁਰਖ ਨੂੰ ਪਿਆਰਿਆ, ਮਿੱਤਰ ਬਣਾਇਆ ਆਪਣਾ, ਉਹਨੂੰ ਸੱਜਣ ਬਣਾਇਆ ਆਪਣਾ। ਇਸ ਉਪਦੇਸ਼ ਦੇ ਕਾਰਨ ਸਰਵਣ ਕਰਕੇ ਮਨਨ ਕਰ, ਫਿਰ ਕਮਾਈ ਕਰ, ਕਮਾਈ ਕਰਕੇ ਫਿਰ ਹੰਤਰ ਜਾਣੀ ਦੀ ਸਿਖਲਾਪਤਾ ਕਰ। ਇਸ ਪ੍ਰਕਾਰ ਪਿਆਰਿਆ ਮਿੱਤਰ ਅਕਾਲ ਪੁਰਖ ਦੇ ਨਾਲ ਤੋਂ ਮਿਲ ਪਵੇਗਾ। ਉਹ ਵਕਤ ਜਿਹੜਾ ਪਰਮੇਸ਼ੁਰ ਨੂੰ ਮਿਲਦਾ ਹੈ,
ਮਿਲ ਗੋਲਾ ਹੈ,
ਇਹ ਮਨੁੱਖਾ ਜਨਮ ਜਿਹੜਾ ਇਹ ਗੋਲਾ ਹੈ ਮਿਲਦਾ। ਚੁਰਾਸੀ ਮਨੁੱਖ ਜਨਮ ਚ ਨਹੀਂ ਕੋਈ ਨਹੀਂ ਮਿਲ ਸਕਦਾ। ਸੋ ਮਨੁੱਖਾ ਜਿਹੜਾ ਧਰਮ ਪ੍ਰਾਪਤ ਮਨੁੱਖ ਦੇ ਹੋਈ ਆ, ਗੋਰੀ ਮਿਲ ਕੇ ਤੇਰੀ ਬਈਆ, ਇਹ ਬਾਰੀ ਹੈ ਪਰਮੇਸ਼ੁਰ ਤੋਂ ਮਿਲਣ ਦੀ। ਇਹ ਜਿਹੜਾ ਤੈਨੂੰ ਦਿੱਤਾ ਵਾਹਿਗੁਰੂ 84 ਲੱਖ ਜਨਮ ਵਿੱਚ ਆਦਮੀ ਮਿਲਣ ਦਾ, ਇਹ ਮਨੁੱਖਾ ਜਨਮ ਦਾ ਗੋਲਾ ਹੈ। ਮੇਰੇ ਤੂੰ ਵਿਹਲਾ ਤੁਰਿਆ ਫਿਰਨਾ ਹੈ, ਇਸ ਨੂੰ ਵੇਲ ਲੈਣੇ ਤੂੰ ਭੁਲਾਈ ਜਾਂਦਾ ਹੈ, ਫਿਰ ਇਹ ਵੇਲਾ ਤੈਨੂੰ ਹੱਥ ਨਹੀਂ ਆਵੇਗਾ। ਤੂੰ ਇਹ ਵੇਲਾ ਅਲਵੇਲਾ ਤੁਰਿਆ ਫਿਰਨਾ ਹੈ, ਅਲਵੇਲਾ ਰਹਿਣ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਏਗੀ ਨਹੀਂ ਹੋਣੀ। ਤੇ ਤੂੰ ਦੇਖਦਾ ਹੈ ਫਿਰ ਵੇਲਾ ਸੰਸਾਰ ਦੀ ਜੰਗਲ ਵਿੱਚ ਤੈਨੂੰ ਆ ਕੇ ਪੈਰ ਕਹਿਣਾ, ਤੂੰ ਨਹੀਂ ਆਵੇਗਾ। ਜੇ ਪਰਮੇਸ਼ੁਰ ਦੀ ਪ੍ਰਾਪਤੀ ਕਰ ਲਏਗਾ, ਤੂੰ ਸੰਸਾਰ ਦੀਆਂ ਦੋਨਾਂ ਵਿੱਚ ਤੂੰ ਲਾਇਆ ਹੈ, ਵੱਧ ਤੋਂ ਹੋਇਆ ਮਨੁੱਖਾ ਜਨਮ ਦਾ, ਇਹਦੇ ਵਿੱਚ ਤੁਹਾਨੂੰ ਸੁਣ ਮਿਲਦਾ।
ਜਗ ਲਗ ਜੀਵਨ ਸਾਸ ਹੈ,
ਮਿਲ ਸਕਦੇ ਹਾਂ। ਕਹਿੰਦੇ ਜਿਵੇਂ ਕੋਈ ਜੁਆ ਵਸਤਾ ਹੈ, ਬਾਲਕ ਵਸਤਾ ਤਾਂ ਅਣਜਾਣ ਹੁੰਦਾ ਹੈ, ਬਿਰਧ ਵਸਤਾ ਤੇ ਫਿਰ ਗਰ ਹੋ ਜਾਂਦਾ ਹੈ। ਜਿਵੇਂ ਕੋਈ ਜੁਆ ਵਸਤਾ ਹੈ, اتے سواس نوں کی لگ دے ہن
لگ لگ ایہو تل جی
اوناں تے شریر وچ کوئی سنگ تراں تے ہو سکدی ہے اتے اے دو گلاں دے تیرے نال تن نہ ساتھ ہے دے اوناں تے تو پرمیشر دے نام دا سمن کر سکدا ہے پرمیشر دی پراپتی کر سکدا ہے جدو دو چھٹنے تن خاص تو کوئی پھر پھر کسی کر سکے گا کبھی نہ کر سکے گا اسی پرکار جائلوں میں سوگ واسطے کی جانی ہے جنہیں چر دور ہوتی اتنے جنہیں چر سواس پرمیشر کا سواس سواس سمن دے سب والوں چر اندر
تب لگ یہ تن جی
تب لگ اتنا چر پرمیشر اس پرمیشر کے نال تن نہ ہو سروپ کا وہ سروپ کے اتنے دیر ادھر لگا کر تیرے تن یہ تاروں سروپ دب دے دو دلے ہو سی
گن گن کام نہ آ گئی
گن گن گھر تو بے کام نہیں آئے گی بھائی مشکل جائے گی
تیری تن
سے شریر میں کوئی بھی چنگا نہیں سمجھا ہے جنہیں اگن ہم اگن کر کے آدمی نان کے اگن جتنے چوکے گلی جزیر پہنتے ہیں اس کر کے جنہیں پھر گن سردا نہیں دلتے گن گیان نہیں دلتے بھاونا نہیں ہے نکما چن نہیں
کسی
ہے جن بالک واسطہ چاہیے کسور واسطہ آ گئی کسور واسطہ کرنے کر کے جوا واسطہ آ گئی جوا واسطہ کرنے کر کے پردیا واسطہ گھر کی جانی آ گئی گھر کی جانی کے ناش ہونے کر کے بڑھتا آ گیا اس پرکار بڑھتے تو بعد جی چلی ہے یہ مٹی ہو جائے گی تن شریر جا چا جا کے شیر چیتا جائے گا مٹی لایا جائے گا جو کبر چا گیا پہ گیا تین سوائی ہو جانا ہے اس
من لا لا کر جا
چاہے ٹوڑی دے جان دے کے ہر ایک بدلا نہیں ہے تیرا شریر بکارا کر کے کھیل مٹی ہو رہا ہے
میری من لے لا کر جا
اپنے من سکھا دے ہو میرے پیارے من اس سنسار سرگرہ کے پاسوں امرت نام کا لابھ لے کے پرلوک کی گھر جانا کر اسی پرکار سرسنگ دے تو لابھ لے کے انتر مخ جا برتی نو کرنا ہے یہ بسوں کا بھی گھر جان کر مکھ برتی نو گھر جانا کر پوجا پاٹ بھی گھر جانا کر لے کے گرو کے پاسوں گیان کا لاہا اپنے سروپ روپی گھر جانا کر
گرمخ نام سلاحی ہے
گرمخان کی سنگت ملتے پرمیشر کے نام کی صحت کر لے رہی ہے ہر وقت ہومے بھی اگ ہے نا جس کر کے جیو سڑ رہے ہیں ہاں ہاں کرے تو بہت کچھ آئے پھر اگ جی مچ رہی ہے ہومے کر کے کرشنا روپی کساں کساں کے بھوگا کی جی اگ ہے یہ نورت ہو جاتی ہے نام روپی جل کے پاؤنے کر کے نمرتا روپی پانی کے نال ہومے کی اگ بجھ جاتی ہے اور سنتوش روپی جل کر کے کرشنا کی اگ بجھ جاتی ہے اس پرکار نارے جنان کے سمن کر کے سارے گن آ جاتے ہیں ہومے اگنی بھی نہیں سارنے والی ہومے جو نمرت ہوتی ہے تو کار بھی اگ بھی نمرت ہو جاتی ہے گرو کی اگ بھی دکھ لینا ہٹ جاتی ہے
برہار سن سن گنڈل گنڈی
ہے سارا پنجنتا کرتے ہیں دو ساخیاں کسی کو سن لیا تو دو پرسن کسی کو سن لے سن سن کے گنڈن گنڈی جانے کہ میں ودوان بن گیا میں جانی بن گیا کتوں کوئی پرسن چیتے کر لیا کتوں کوئی ٹوٹکا چیتے کر لیا یہ گنڈن گنڈی جانے ہیں
نیک پڑھ بج ہے
بڑے لکھے ہوئے لکھن والے لکھاری ہیں اصل پڑھے لکھے ہاں سانو بڑی سمجھ ہے یہ کہتے ہومے کا پہاڑ ہی چکے پھرتے ہیں اس پرکار کی لال ہے انہیں پورکھوں کے تائی لال کوئی نہیں ہے
کرسلا ایس اگلی
اس پرکار
سن سن گنڈن گنڈی
ہے سنیا یوگا نو سنیا شاستر سنیا پرانا نو آپ کی کوتا کے گنڈا بن کے گنج دیا کال آدکا کی رچنا کر لی
پڑھ بج ہے پار
اس کے کوتا دکھا پڑھ کے اپنے آپ رزلٹ کھ کے دس دیتے تو بجھ گیا کہ مینو سب سدھانت آدھے ہیں میں سب واقفیت والا ہاں میں ودوان ہاں میں جانی ہاں اس پرکار ہومے کا پہاڑ ہی چک لیا نے سر دیتے ہومے نیوتی کرنی چاہیے نیو کری گئی ہے تو اس پرکار گندن گندنا ایک واری کی گل ہے سنت مہاراج صاحب اتنے گرودوارا صاحب چلے لنگر کی سیوا کرا رہے سکھ سنتا کے پاس نئے کا ٹیچر سی وہ آ گیا سنت ہس کے کہن لگے بھی کوتا جان میں کہ جانا ہے کہنے کہیں بھی کرتا کہ میں کھچڑی نہیں جاؤں گا کہنے چلا سوا لگا ٹک 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 ارتھ کی بنیا اگلی کھچڑی ہو گئی ہے تو ہاتھ میں سنت کہتے پرمان گرو صاحب تک سے بڑا چنگا کر لیا اس طرح سن سن کے گلا گنگوں گنڈی جانے ہیں ٹچک 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 تو فسک 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 تو یہ گنڈا گنڈی جانے ہیں
لکھ پڑھ بج ہے
لکھائی کرنی ہے یا پڑھائی کرنی ہے کہتے میں مہاراج صاحب کی کوتا کرنی جاننا ہے کی کوتا جاننا ہے کہتے باہر اتنے کبھی جب بیٹھی آئے کہ منڈے نے دلیلا ماریا ٹکا کے لیا میں جان گا کوتا تو اس پرکار لکھائی کرنی سے پڑھ لیا وہ بجن کا پہاڑ ہی ہے نہ سر سے کی سیکھا اس آدمی کوئی گول نہیں پہ رہا ہے گلیلے مارنی سیکھے آ رہے چڑیاں مارنی بجا کبیاں مارنی
ہیں
اس پرکار مارا کہتے کرشنا جی ہے ایسا کسن جی رات نے اگلی بہت ہی لگی ہوئی ایسے پورکھا نے
روگ وکار
جو اندر دیر ہی ہنگتا کا روگ ہے وکار کام آج فردے رہتے ہیں ہومے کر کے پھر وکار فردے ہے پہلے آپ کی کمائی بھی ہومے فردی ہے پھر وکار بھی انہوں تنگ کر رہے ہیں یہ کھوٹنی کار ہے دوجی کار ہیں ہومے کر کے خاص دینی چاہیے تھی وہ بے پرواہ ہے کسی نیاز پیری تو کسی پرسن ہونے والا نہیں پتولوا انہوں کسی سادنا روپی بٹے کے نال تولیا نہیں جا سکتا شاستر پرمان روپی بٹے نہ تولیا نہیں جا سکتا بدھ کی تراجی نہ ہاریا نہیں جا سکتا وہ تولن تو رہتا ماپن تو رہتا تلسل روپ
گرمت قیمت سار
یہ گرمت میں دھارن کریے تو وہ ساری بھی قیمت ہوں گی پراپتی ہوں گی جی وہ شریر کی بھومکا پاؤنے جی ندیاں نالے سارے آپا بھاو گوا کے سمندر چ لے کے سمندر کا روپ ہی ہو جاتے ہیں بھائی آپ بھاگ دا کے گرما دوارا پرمیشن پاؤنا ہے نا سارے روپ میں یہ وہی قیمت ہے یہ چتورتا کرنے کی قیمت ہے پھر دوسرے دسن کی لوڑ نہیں لیں گی کسم اتنے بنتا ہی نہیں کسم کرنے کو سوج ہی نہ ہی جو پیکھا تس بنے آیا کسم کر کے کہیں بھی ہوش نہیں رہ جاتی جہاں اس رنگ میں دیکھنا دسماتا نے اسے میں بنیا ہوتا ہے کہ کمیر گونگے گرکھایا پیچھے پیکا کہیے وہ نند ہوئی کرنی جانتے ہیں
گرمت قیمت سار
گرمت دوارا قیمت پرمیشور کا جو سلوک کی پراپتی کی قیمت ہے وہ سار شریشت پراپت ہوتی ہے گرمت کی مت سار جو پاٹ کر رہے ہیں وہ گرمت دھارن والے کی مت جی سیکھا وہ شریشت ہے پاٹ دن سارا قیمت ہی ہے گرمت دوارا سار روپ کی قیمت پراپتی بھی پائی ہوئی ہے
لکھ سیاپ جی کری
جی کر کے لکھا پستکوں سیاپ چیتے کر لیے
لکھ سے پریت ملا
لکھا آدمی نے پریم پا لیے لکھا آدمی نے ملاپ پا لیے
دن سنگت ساگ نہ تراتی
آدمی پریت پا لیے لکھا روپئے کٹھے کر لیے لکھا پستکوں سیاپ چیتے کر لیے ستسنگت من رجدا نہیں کسان چ بھٹکتا رہتا ہے رسم کسان چ بھٹکتا رہتا ہے کدے شانتی نہیں آتی لکھا کروڑوں کی پراپتی کرے گی سب سنگت شریشت پورکھا کی سنگت کری بنا من ترپتی نہیں آتی ہے
دل لایا دکھ
سلتا مہاراج کے نام جپنے کر کے آتی ہے سچے پاتشاہ کے نام تو بنا جڑے سو تین ہوئے انہوں کے اس کا دکھ جمن بنتا سنتاؤ کسی کا پرتاپ دیکھ کے تبدیل رہتے ہیں کھڑے رہتے سمک تپاؤ رہتے آج کے چیز تاریخ یہ نام تو بنا شانتی نہیں آ سکتی سکھ نہیں پراپت ہو سکتا کسی نے بھی
ہر جپ جی ارے چھٹی ہے
ہری کے نام ہردے کے اندر جب کرو اس پرکار چھٹیاں مکت ہوئی ہے
گرمت کی
مہاراج جی ہری کا جاپ کر کے کس پرکار کہ گرا دوارا اپنا آتما سروپ ہری نہیں جان لگتا آتما پراتما ایک کر انتر کی دبدا انتر مر اس پرکار بھائی چھٹ جائی کا مکت ہو جائی دا ہے
تن من گر پہ ویچیا
سرگر کے پاس اپنا تن بھی جی پنجا پیاروں نے چوچا کرتا سی من بھی گرو صاحب کے چرنا چ دیش لیتا ہے جنہوں نے من خرید لالا گولا بن گئے ہم لوگ بہ خرید ہوں دس سو تیرا
من بھی آ سر لا
مگر کہتے جنہوں نے اپنا من بھی دے دیتا ہے نا ہنگتا چڑتی ہے اصل انہوں نے پیاروں نے آپ کا من دتا ہے پھر بھی انہیں سکھان کی چیچا کر دیا نار تن گرو مہاراج صاحب اتنا پیار کر دیا ہے جنہوں نے تن من گرو صاحب نے سوچا ہے انہوں کے نال گرو جی کا اتنا پیار ہے فرماؤ ہیں من بھی آ من بھی اس نے دیتا ہے تو پھر بھی انہوں کے نال ہی چیچا کرتا ہے سنکار بھی نہیں رکھا اپنے آپ کا کوئی
ਫਿਰ ਪਵਨ ਖੋਜ ਟੰਡ ਹੁੰਦੇ ਆ
ਉਹਨਾਂ ਪਵਨਾਂ ਨੂੰ ਖੋਜ ਕੇ ਸਵਰਗ ਲੋਕ ਨੂੰ ਨਾਚ ਲੋਕ ਨੂੰ ਪਤਾਲ ਲੋਕ ਨੂੰ ਇਹ ਜਾਗਰ ਸੁਗਨ ਸੁਖੋਪਤ ਅਵਸਥਾ ਨੂੰ ਸੂਖਮ ਕਾਰਨ ਸੁਖੂਲ ਦੇ ਆਦਿਕਾਂ ਨੂੰ ਖੋਜ ਕੇ ਵੇਦਾਂ ਸ਼ਾਸਤਰਾਂ ਦੁਆਰਾ ਘੁੰਮਿਆ ਢੁੰਡ ਕੇ ਵੇਖਿਆ ਹੈ
ਗੁਰਮੁਖ ਖੋਜ ਨਿਹਾਲ
ਜਦੋਂ ਗੁਰਮੁਖਾਂ ਦੁਆਰਾ ਖੋਜ ਕੀਤੀ ਉਸ ਸਰੂਪ ਦੀ ਤਾਂ ਸਰੂਪ ਨੂੰ ਨਿਹਾਲ ਵੇਖਿਆ ਜਦੋਂ ਉਸ ਸਰੂਪ ਨੂੰ ਗੁਰਮੁਖਾਂ ਦੀ ਸੰਗਤ ਦੁਆਰਾ ਖੋਜਿਆ ਤਾਂ ਨਿਹਾਲ ਹੋ ਗਏ ਉਸ ਰੂਪ ਨੂੰ ਪਾ ਕੇ ਕਿਰਤ ਕਿਰਤ ਹੋ ਗਏ
ਸਤਿਗੁਰ ਮੇਲ ਮਿਲਾਇਆ
ਸਤਿਗੁਰੂ ਸਾਹਿਬ ਜੀ ਉਸ ਬ੍ਰਹਮ ਦੇ ਮੇਲ ਵਿੱਚ ਜੀਵ ਦੇ ਤਾਂ ਹੀ ਮੇਲ ਮਿਲਦਾ ਹੈ
ਨਾਨਕ ਸਿੰਘ ਪ੍ਰਭ ਨਾਲ
ਮਹਾਰਾਜ ਕਿੱਥੋਂ ਮਿਲਿਆ ਮਹਾਰਾਜ ਕਹਿੰਦੇ ਉਹ ਪ੍ਰਭੂ ਨਾਲ ਹੀ ਹੈ ਢਾਈ ਸਮਰੱਥ ਉਹ ਪ੍ਰਭੂ ਸਾਰਿਆਂ ਦਾ ਆਤਮਾ ਰੂਪ ਹੈ ਆਤਮਾ ਮੈਂ ਪਰਮਾਤਮਾ ਤੁਖ ਹੈ ਇਹ ਪ੍ਰਭੂ ਨੂੰ ਨਾਲ ਹੀ ਅੰਦਰੋਂ ਦੇਖ ਲਿਆ ਸਾਖੀ ਰੂਪ ਸਾਰਿਆਂ ਦਾ ਉਹੀ ਹੈ ਪ੍ਰਕਾਸ਼ ਦਾ ਰੂਪ
ਗੁਰੀ ਰਾਗ ਮਹੱਲਾ ਪਹਿਲਾ ਮਰਨਾ ਕੀ ਚਿੰਤਾ ਨਹੀਂ
ਫਿਰ ਉਹਨਾਂ ਨੂੰ ਗੁਰੂ ਰੂਪ ਦੇ ਆਨੰਦ ਪਾਈ ਦਿੱਤਾ ਜੀ ਇਹੋ ਜਿਹਾ ਪ੍ਰਾਪਤ ਹੋ ਗਿਆ ਮਹਾਰਾਜ ਸਾਹਿਬ ਕਹਿੰਦੇ ਨੇ ਐਸੇ ਮਨ ਦੀ ਨੀਂਦ ਹੁੰਦੀ ਹਨ
ਮਰਨਾ ਕੀ ਚਿੰਤਾ ਨਹੀਂ
ਉਹਨਾਂ ਨੂੰ ਮੌਤ ਦੀ ਚਿੰਤਾ ਨਹੀਂ ਕਿਤੇ ਮੌਤ ਨਾ ਆ ਜਾਵੇ ਹੁਣੇ ਨਾ ਮਰ ਜਾਈਏ ਧੋਵੇ ਵੀ ਨਹੀਂ ਆਏ ਅਜੇ ਕਾਲੇ ਕੇ ਸਮਝੇ ਇਹ ਮਰਨ ਦੀ ਚਿੰਤਾ ਫਿਕਰ ਰੁਕਾ ਹੀ ਨਹੀਂ ਹੈ ਉਹ ਜੀਵਤ ਭਾਵ ਤੋਂ ਜਿਹੜੇ ਮਰ ਚੁੱਕੇ ਹੈ ਉਹਨਾਂ ਨੂੰ ਮੌਤ ਦਾ ਡਰ ਨਹੀਂ ਜਿਹੜਾ ਪਹਿਲਾਂ ਹੀ ਗੁਰੂ ਸਾਹਿਬ ਨੂੰ ਸਿਰ ਦੇ ਚੁੱਕੇ ਹੈ ਉਹਨਾਂ ਨੂੰ ਮਰਨ ਦਾ ਫਿਕਰ ਨਹੀਂ ਕਿਸੇ ਪ੍ਰਕਾਰ ਦਾ
ਜੀਵਨ ਕੀ ਲਹੀਆ
ਜੇ ਬਾਹਲਾ ਕੋਈ ਜਿਉਂਦੇ ਰਹਾਂਗੇ ਤਾਂ ਚੰਗੇ ਰਹਾਂਗੇ ਇਹ ਜਿਉਣ ਦੀ ਆਸ ਨਹੀਂ ਰੱਖੀ ਸਾਨੂੰ ਮਹਾਂਪੁਰਖਾਂ ਨੇ ਆਸਾ ਤੋਂ ਨਿਰਾਸ਼ੇ ਹੋ ਗਏ ਸੰਸਾਰ ਦੇ ਜੀਵਨ ਮਰਨ ਦੇ ਸੰਸਰ ਭੇਖ ਹੈ ਬਹੁਤ ਮਰੇ ਨਾ ਜਾਣ ਭੇਖ ਹੈ ਬਚਣਾ ਤੀਜੇ ਪਾਤਸ਼ਾਹ ਦੇ ਕਹਿੰਦੇ ਜੀਵਤ ਜਿਹਨੇ ਜਿਹਾ ਜਿਹਾ ਜਿਉਣਾ ਉਹ ਜਿਹਾ ਮਰਨਾ ਇੱਕੋ ਜਿਹੀ ਬੱਚੀ ਜਿਹਨੇ ਵੀ ਹੋ ਗਈ ਉਹ ਫੇਰ ਨਹੀਂ ਮਰਦੇ ਉਹ ਬ੍ਰਹਮ ਨੂੰ ਸਾਰਿਆਂ ਨੂੰ ਵੇਖ ਲੈਂਦੇ ਲੱਖ ਲੈਂਦੇ ਹੈ ਇਹ ਵੇਖੇ ਵੀ ਪੈ ਜਾਂਦੇ ਹਨ ਇਹ ਮਰਨ ਦਾ ਫਿਕਰ ਨਹੀਂ ਤੇ ਜਿਉਣ ਦੀ ਆਸ ਨਹੀਂ ਰੱਖੀ ਦੁਨੀਆਂ ਦੀ
ਤੂੰ ਸਰਬ ਜੀਆ ਪ੍ਰਤਪਾਲ
ਪ੍ਰਤਪਾਲਾ ਕਰਨ ਦਾ ਫਿਕਰ ਨਹੀਂ ਉਹਨਾਂ ਨੂੰ ਵੀ ਸਾਨੂੰ ਰੋਟੀ ਪਾਣੀ ਕੌਣ ਦੇਵੇਗਾ ਸਾਡੀ ਪਾਲਣਾ ਕੌਣ ਕਰੇਗਾ ਉਹ ਜਾਣਦੇ ਨਹੀਂ ਚਿੰਤਾ ਕਿਸ ਮਾਤ ਦੇ ਪ੍ਰਾਤਾ ਨਹੀਂ ਚਿੰਤਾ ਕਰ ਲੋਕ ਹੈ ਉਹ ਸਾਰਿਆਂ ਦੀਆਂ ਦੇ ਤਾਂ ਪਰਮੇਸ਼ਰ ਸਮਾਹੇ ਠਾਕਰ ਕਾਹੇ ਮਨ ਭੋਗ ਕਰਿਆ ਸਾਰਿਆਂ ਦੀਆਂ ਦੇ ਪ੍ਰਤਪਾਲਾ ਆਪ ਹੀ ਮਹਾਰਾਜ ਸਾਹਿਬ ਕਰ ਰਿਹਾ ਹੈ
ਲਿਖੇ ਸਾਸ ਗਿਰਾ
ਆਪ ਦੇ ਅਨੁਸਾਰ ਸਾਰਿਆਂ ਨੂੰ ਸਾਸ ਦੇ ਰਹੇ ਹਾਂ ਜਿੰਨੇ ਸਾਸ ਲੈਣੇ ਆ ਕਿਸੇ ਨੂੰ ਅਤੇ ਜਿੰਨੀਆਂ ਗ੍ਰਾਹੀਆਂ ਭੋਜਨ ਖਾਣਾ ਹੈ ਸਭ ਮਹਾਰਾਜ ਸਾਹਿਬ ਦੇ ਹਿਸਾਬ ਕਿਤਾਬ ਵਿੱਚ ਲੇਖੇ ਵਿੱਚ ਹੈ ਕੋਈ ਐਵੇਂ ਨਹੀਂ ਹੈ ਮਹਾਰਾਜ ਸਾਹਿਬ ਨੇ ਸਭ ਦਾ ਹਿਸਾਬ ਕਿਤਾਬ ਰੱਖਿਆ ਹੋਇਆ ਵੱਖੋ ਵੱਖਰਾ ਜਿੰਨੇ ਜੀ ਹਨ ਸਭ ਜੀਆਂ ਸੰਦੇਸ਼ ਭਰਾ ਹੋਣ ਲੇਖੇ ਨਹੀਂ ਕੋਈ ਵੀ ਉਹਦੇ ਲੇਖੇ ਤੋਂ ਬਾਹਰ ਕੋਈ ਨਹੀਂ ਹੈ ਸਾਲ ਸੱਚੇ ਪਾਤਸ਼ਾਹ ਦਾ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਸਿਮਰਨ ਕਰਨਾ ਹੈ ਭੋਜਨ ਖਾਣਾ ਹੈ ਉਹ ਲੇਖੇ ਵਿੱਚ ਹੈ ਅਤੇ ਉਹ ਸਾਸ ਵੀ ਉਹ ਗ੍ਰਾਹੀ ਖਾਧੀ ਵੀ ਲੇਖੇ ਚ ਹੈ ਜੋ ਪਰਮੇਸ਼ਰ ਦੇ ਸਿਮਰਨ ਵਿੱਚ ਜੋੜਨਾ ਹੈ
ਅੰਤਰ ਗੁਰਮੁਖ ਤੂੰ ਵਸ ਹੈ
ਗੁਰਮੁਖਾਂ ਦੇ ਅੰਦਰ ਤਾਂ ਮਹਾਰਾਜ ਆਪ ਹੀ ਵਸਦੇ ਆ ਇਸੇ ਪ੍ਰਗਟ ਦਾ ਚੁੱਕੀ ਹੈ ਉਹ ਹੱਡ ਚੰਦ ਨੂੰ ਆਪਣੇ ਆਪ ਮੰਨਦੇ ਕਈ ਗੋਰ ਸਰੂਪ ਨੂੰ ਮੰਨਦੇ ਹਨ ਆਪ ਵਸਦੇ ਉਹਨਾਂ ਦੇ ਅੰਦਰ ਪ੍ਰਗਟ ਹੋ ਕੇ
ਜੋ ਭਾਵ ਹੈ ਤਿਉਂ ਨਿਰਜਾ
ਪ੍ਰਸੰਨ ਰਹਿੰਦੇ ਆ ਮਹਾਰਾਜ ਜਿਵੇਂ ਆਪ ਨੂੰ ਭਾਉਂਦਾ ਹੈ ਉਸ ਦੀ ਨਿੰਦਾ ਕਰੇ ਨਾਲ ਕੋਈ ਨਾਮੇ ਸ੍ਰੀ ਰੰਗ ਧੋਤੀ ਸੋਈ ਕੋਈ ਉਸਦ ਕਰੀ ਜਾਏ ਕੋਈ ਨਿੰਦਾ ਕਰੀ ਜਾਏ ਨਾਮ ਦੇ ਜੀ ਕਹਿੰਦੇ ਤਾਂ ਮਹਾਰਾਜ ਦੇ ਸ਼੍ਰੋਮਣੀ ਪਰਮੇਸ਼ਰ ਦੇ ਇਹਨਾਂ ਨੂੰ ਧੋਣ ਨਹੀਂ ਪਏ ਸੋ ਸਾਹਿਬ ਸਿੰਘ ਜੀ ਉਸ ਪਰਮੇਸ਼ਰ ਚ ਬੁਰੇ ਹੋਏ ਉਹਨਾਂ ਪੁਰਖਾਂ ਦੀ ਹਾਲਤ
ਜੋ ਭਾਵ ਹੈ ਤੇ ਮਿਲ ਗਿਆ
ਭਾਵਨਾ ਮਹਾਰਾਜ ਉਹਨੂੰ ਕਰ ਅਸੀਂ ਆਪਣੀ ਰਾਇਤੀ ਦੇਣੀ ਆਪਣੀ ਹੰਗਤਾ ਹੀ ਸਾਡੇ ਉੱਤੇ ਇਹ ਨਿਰਣਾ ਕਰਕੇ ਜਾਸ ਜਾਣ ਗਿਆ ਹੈ
ਰਾਮ ਜਪਤ ਮਨ ਮਾ
ਆਪਣੇ ਹਿਰਦੇ ਨੂੰ ਸਿੱਖਿਆ ਦਿੰਦੇ ਹੋਏ ਮੇਰੇ ਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰ ਤਾਂ ਤੇਰਾ ਵਾਹਿਗੁਰੂ ਚ ਮਨ ਮੰਨ ਜਾਏਗਾ ਜਿੰਨਾ ਚਿਰ ਨਾਮ ਨਹੀਂ ਜਪਦਾ ਉਹਨਾਂ ਚਿਰ ਮਨ ਨਹੀਂ ਮੰਨਦਾ ਆਪਦੀਆਂ ਸੰਕਲਪਾਂ ਨੂੰ ਆਪਦੀਆਂ ਦਲੀਲਾਂ ਨੂੰ ਸਰਦਾ ਨਹੀਂ ਉਹਨਾਂ ਚਿਰ ਦਲੀਲਾਂ ਤੇ ਨਹੀਂ ਜਿੰਨਾ ਚਿਰ ਮਿਲਦੀਆਂ ਨੇ ਉਹਨਾਂ ਚਿਰ ਤੋਂ ਅਕਾਦਰ ਨਹੀਂ ਹੋ ਸਕਦਾ ਅਕਾਦਰ ਹੋਏ ਉਹਨਾਂ ਚਿਰ ਪਾਣੀ ਨਾ ਨਹੀਂ ਆਉਂਦੇ ਕਿਤੇ ਉਹਦੇ ਚ ਪਾਣੀ ਚ ਪ੍ਰਤੀਬਿੰਬ ਨਹੀਂ ਪੈਂਦਾ ਸੋ ਉਸੇ ਪ੍ਰਕਾਰ ਉਹਨਾਂ ਚਿਰ ਆਨੰਦ ਦਾ ਭਾਸ ਵੀ ਤੇਰੇ ਅੰਦਰ ਪੈਂਦਾ ਜਿੰਨਾ ਚਿਰ ਚੰਚਲ ਰਹਿੰਦਾ ਹੈ ਮਹਾਰਾਜ ਦਾ ਨਾਮ ਜਪ ਇਸ ਪ੍ਰਕਾਰ ਵਾਹਿਗੁਰੂ ਦਾ ਮਨ ਮੰਨੇਗਾ ਤੇਰੇ ਚ ਕਿ ਤੂੰ ਠੀਕ ਹੈ ਹੁਣ ਮੇਰੇ ਪ੍ਰਾਪਤੀ ਦੇ ਲਾਇਕ ਹੈ
ਅੰਤਰ ਲਾਗੀ ਜਲ ਬੁਝੀ
ਜਿਹੜੀ ਅੰਦਰ ਲੱਗੀ ਉਹਨੂੰ ਜਲਾਂ ਦਾ ਪਦਾਰਥਾਂ ਦੇ ਖਾਣ ਦੀ ਪੀਣ ਦੀ ਤ੍ਰਿਸ਼ਨਾ ਦੀ ਵਿਸ਼ਿਆਂ ਦੀ ਵਿਕਾਰਾਂ ਦੀ ਇਹ ਸਾਰੀ ਅੰਦਰੋਂ ਜਲਨ ਤਾਂ ਮਹਾਰਾਜ ਦੇ ਨਾਮ ਜਲ ਪਾਉਣੇ ਕਰਕੇ ਬੁਝ ਜਾਂਦੀ ਹੈ ਜਿਹੜੀ ਲੱਗੀ ਹੋਈ ਹੈ
ਆਇਆ ਗੁਰਮੁਖ ਗਿਆ
ਮਹਾਰਾਜ ਜਲ ਉਹਨਾਂ ਨੂੰ ਕੀ ਪ੍ਰਾਪਤ ਹੈ ਕਹਿੰਦੇ ਗੁਰਾਂ ਦੁਆਰਾ ਜਿਹੜਾ ਗਿਆਨ ਪ੍ਰਾਪਤ ਕੀਤਾ ਇਹ ਜਲ ਹੈ ਇਹਦੇ ਨਾਲ ਕ੍ਰਿਸ਼ਨਾ ਅੰਦਰ ਨੂੰ ਲੱਗੀ ਹੋਈ ਸਭ ਬੁਝ ਗਈ ਨਿਵਰਤ ਹੋ ਗਈ ਅੱਗ ਦੁਨੀਆਂ ਨੂੰ ਜੋ ਸਾਰ ਦੇ ਸੀ
ਰਹਾਉ ਅੰਤਰ ਕੀ ਗਤ ਜਾਣੀ ਹੈ
ਕੀ ਗਤ ਕਿਹਦੇ ਚੀਜ਼ ਪ੍ਰਾਪਤ ਹੈ ਇਸ ਗੱਲ ਨੂੰ ਜਾਣਦੀ ਹੈ ਕਿ ਅੰਦਰ ਕਿਹੜੀ ਚੀਜ਼ ਪ੍ਰਾਪਤ ਹੈ। ਅੰਦਰ ਜੋ ਵੇਖੀਏ ਨਜ਼ਰ ਮਾਰ ਕੇ ਡਿਸਚਾਰਜ ਰਖ ਤਰੀਕੇ ਚਾਹ ਇਸ ਉੱਪਰਲੇ ਰਾਖੋ ਗੁਮਾਨ ਇਹਦੇ ਚ ਮੈਲ ਹੈ, ਹੱਡ ਹੈ, ਚੰਮ ਹੈ, ਇਹ ਲਹੂ ਹੈ, ਹੋਰ ਕੀ ਚੀਜ਼ ਹੈ, ਨਾਰੀਆਂ ਦਾ ਪਿੰਜਰਾ ਹੈ, ਹਾਰਡ ਮਾਸ ਨਾਰੀ ਕੋ ਪਿੰਜਰ, ਇਸ ਪ੍ਰਕਾਰ ਇਹ ਜਿਹੜੀ ਅੰਦਰ ਦੀ ਗਤੀ ਹੈ ਨਾ ਸਰੀਰ ਦਾ ਮਾਣ ਕਰਨੀ ਹੈ, ਇਹ ਜਾਣ ਲੱਗੇ ਹੈ। ਫਿਰ ਅੰਤਰ ਕੀ ਗੱਲ ਹੈ, ਜਿਹੜਾ ਅੰਦਰ ਨੂੰ ਜਾਣਨ ਵਾਲਾ ਕੌਣ ਹੈ, ਉਹ ਅੰਤਰਜਾਮੀ ਹੈ, ਦਿਨ ਬੋਲੇ ਦਿਨ ਕਹਿਣ ਕਹਾਵਨ ਅੰਤਰਜਾਮੀ ਜਾਣੇ ਪਰਮੇਸ਼ਰ ਹੈ, ਤੇਰੇ ਮਨ ਦੀ ਜੋਤ ਵੀ ਤੁਹਾਨੂੰ ਸਭ ਜਾਣਦਾ ਹੈ, ਹਮਰੀ ਤੁਹਾਨੂੰ ਹਰ ਜਗ੍ਹਾ ਜਾਣਨਾ ਹੈ, ਉਸ ਅੰਤਰ ਦੇ ਅੰਦਰ ਜਿਹੜੀ ਗਤੀ ਨੂੰ ਜਾਣਨਾ ਹੈ, ਉਸ ਨੂੰ ਵੀ ਜਾਣਨਾ ਕਰੀਏ, ਉਸ ਦੀ ਗਤੀ ਨੂੰ ਜੋ ਉਸ ਪਰਮੇਸ਼ਰ ਦੀ ਪ੍ਰਾਪਤੀ ਦੀ ਗਤੀ ਜਿਹੜੀ ਅੰਤਰ ਪੜਦਾ ਗਤ ਨਾਸ ਕਰਕੇ ਜੋ ਸਰੂਪ ਦੀ ਸਿਖਿਆਤਾ ਕਰਾਉਣ ਵਾਲੇ ਸਤਿਗੁਰੂ ਹੈ, ਉਹ ਸਾਡੇ ਮਨ ਦੀ ਘੱਟਾ ਘੱਟਾ ਵੀ ਜਾਣਨ ਵਾਲੇ ਹੈ, ਉਹ ਅੰਦਰ ਦੀਆਂ ਜਾਣਨ ਵਾਲਿਆਂ ਨੂੰ ਸਰਦਾਰ ਨੂੰ ਅੰਤਰ ਜਾਣੀ ਜਾਣਨਾ ਕਰੀਏ, ਕਿ ਉਹਨਾਂ ਕਰੀਏ ਵੀ ਗੁਰੂ ਸਾਹਿਬ ਹੋਰਨਾਂ ਬੰਦਿਆਂ ਵਰਗੇ ਮਹਾਰਾਜ ਕਿਉਂ ਜਾਣਦੇ ਮੇਰੀ ਹਾਲਤ ਨੂੰ, ਇਹ ਵੀ ਸ਼ੰਕਾ ਹੋਣੀ ਚਾਹੀਦੀ। ਗੁਰ ਮਿਲੀਏ ਸਾਹਿਬ ਉਤਾਰਾਂ ਦੇ ਨਾਲ ਜਦੋਂ ਮਿਲੀਏ ਸ਼ੰਕਾ ਨਹੀਂ ਰੱਖਣੀ ਚਾਹੀਦੀ, ਸ਼ੰਕਾ ਉਤਾਰ ਕੇ ਗੁਰੂ ਸਾਹਿਬ ਨਾਲ ਮਿਲਣਾ ਚਾਹੀਦਾ ਹੈ, ਜੇ ਸ਼ੰਕਾ ਹੀ ਬਣਾਈ ਰੱਖਣੀ ਗੁਰੂ ਸਾਹਿਬ ਨਾਲ ਮਿਲਣ ਦਾ ਕੀ ਫਾਇਦਾ ਹੋਇਆ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਇੱਕ ਵਾਰੀ ਨਾਰਦ ਮੁਨੀ ਜਗਨਨਾਥ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਨ, ਦਰਸ਼ਨ ਕਰਨ ਜਾਂਦੇ ਤਾਂ ਰੋਜ਼ ਜਾਂ ਨਾਲ ਮੁਨੀ ਚਲਿਆ ਜਾਂਦਾ ਸਵਾ ਗਜ ਮਿੱਟੀ ਉਸ ਥਾਂ ਤੋਂ ਪਟਾ ਕੇ ਚੌੜੀ ਨਵੀਂ ਉਹ ਘੁਵਿਆਰਾਂ ਤੋਂ ਚਕਾ ਕੇ ਬਾਹਰ ਸਕਾਇਆ ਕਰਦੇ, ਉੱਥੇ ਨਵੀਂ ਮਿੱਟੀ ਰੋਜ਼ ਪਵਾਇਆ ਕਰਦੇ। ਇਹ ਜਦੋਂ ਹੁੰਦਾ ਰਹੇ ਇੱਕ ਦਿਨ ਘੁਵਿਆਰ ਮਿੱਟੀ ਧੋਦੇ ਤੁਰੇ ਜਾਂਦੇ ਮਿਲੇ, ਇਹ ਨਾਰਦ ਪੁੱਛਦਾ ਭਾਈ ਇਹ ਤੁਸੀਂ ਮਿੱਟੀ ਨਾ ਜਦੋਂ ਜਾਂਦਾ ਰੋਜ਼ ਹੀ ਧੋਦੇ ਰਹਿੰਦੇ ਹੋ, ਕਿੱਥੇ ਵੀ ਜਾਂਦੇ ਹੋ? ਉਹਨਾਂ ਨੂੰ ਤੁਸੀਂ ਪਤਾ ਵੀ ਇਹ ਨਾਰਦ ਹੈ? ਕਹਿੰਦੇ ਜੀ ਇੱਕ ਨਾਰਦ ਨਜ਼ਰ ਆਇਆ ਬਰਮਾ ਦਾ ਪੁੱਤਰ, ਉਹ ਜਦੋਂ ਜਾਂਦਾ ਹੈ ਉਹ ਸਥਾਨ ਨੂੰ ਅਪਵਿੱਤਰ ਕਰ ਦਿੰਦਾ ਹੈ, ਉਹ ਸਥਾਨ ਵਿੱਚ ਮਹਾਰਾਜ ਸਾਹਿਬ ਸਵਾ ਗਜ ਮਿੱਟੀ ਡੂੰਘੀ ਚੌੜੀ ਕਟਾ ਦਿੰਦੇ ਹੈ, ਅਤੇ ਉਹ ਉਸਨੂੰ ਰੋਜ਼ ਮਿੱਟੀ ਕੱਢ ਦਿੰਦੇ ਅਤੇ ਨਵੀਂ ਲਿਜਾ ਕੇ ਪਾਉਂਦੇ ਨੇ, ਇਸ ਕਾਰਜ ਲੱਗੇ ਰਹਿੰਦੇ ਨੇ, ਉਹ ਆਉਣ ਹਟਦਾ ਨਹੀਂ ਅਤੇ ਮਹਾਰਾਜ ਮਿੱਟੀ ਕਿਉਂ ਹਟਦੇ ਨੇ। ਇਹ ਸੁਣ ਕੇ ਨਾਰਦ ਕਹਿੰਦਾ ਨਹੀਂ, ਉਹ ਤਾਂ ਮੈਨੂੰ ਕਿਉਂ ਨਹੀਂ ਦੱਸਿਆ? ਆ ਕੇ ਭਗਵਾਨ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਂ ਤੁਹਾਡਾ ਉਹਨਾਂ ਨੂੰ ਸੇਵਕ ਹੋਇਆ ਅਤੇ ਤੁਸੀਂ ਮੈਨੂੰ ਕਿਉਂ ਨਹੀਂ ਇਹ ਦੱਸਿਆ ਵੀ ਤੂੰ ਨਾਰਦ ਦਾ ਗੁਰੂ ਧਾਰ ਲਾ? ਕਹਿੰਦੇ ਹੋ ਨਾਰਦ ਤੇਰੇ ਅੰਦਰ ਮਾਨ ਸੀ ਕਿ ਮੈਂ ਬਰਮਾ ਦਾ ਪੁੱਤਰ, ਇਸ ਕਰਕੇ ਤੇਰੀ ਅਸੀਂ ਨਰਾਦਰੀ ਨਹੀਂ ਕੀਤੀ, ਕੋਈ ਨਹੀਂ ਕਿਹਾ, ਹੁਣ ਜੇ ਤੈਨੂੰ ਪਤਾ ਲੱਗ ਗਿਆ ਤਾਂ ਤੂੰ ਗੁਰੂ ਧਾਰ ਲੈ। ਇਹ ਕਹਿਣ ਲੱਗਾ ਵੀ ਕਿਉਂ ਗੁਰੂ ਧਾਰ? ਕਹਿੰਦੇ ਤੂੰ ਸੁਤੇ ਸੁਤ ਜੇ ਤੈਨੂੰ ਪ੍ਰਾਪਤ ਹੋਵੇ ਤਾਂ ਸਰਵਾ ਕਰ ਲੈ। ਇਹ ਨਾਰਦ ਮੁਨੀ ਜੋ ਗਿਆ ਰਸਤੇ ਵਿੱਚ ਮਹਾਰਾਜ ਨੇ ਵਸਿਸ਼ਠ ਮੁਨੀ ਨੂੰ ਪ੍ਰੇਰਿਆ, ਵਸਿਸ਼ਠ ਮੁਨੀ ਨੂੰ ਕਿਹਾ, ਇਹਨੂੰ ਕਿਹਾ ਤੂੰ ਫੰਡਕ ਬਣ ਕੇ ਚਲਿਆ ਜਾ, ਜਾਲੀ ਮੋਢੇ ਤੇ ਲਾ ਲਾ, ਕੁਛ ਮੱਛੀਆਂ ਥੋੜੀਆਂ ਲੈ ਜਾ। ਇਹ ਨਾਰਦ ਮੁਨੀ ਜੋ ਤੁਰਿਆ ਉਦੋਂ ਜਗਨਨਾਥ ਤੋਂ, ਤੇ ਅੱਗੇ ਜਾ ਕੇ ਕੀ ਵੇਖਿਆ ਤੂੰ ਫੰਡਕ ਚ ਬੈਠਾ, ਫੰਡਕ ਬੈਠਾ, ਇਹ ਵਸਿਸ਼ਠ ਮੁਨੀ ਨੇ ਫੰਡਕ ਦਾ ਰੂਪ ਧਾਰਿਆ ਹੋਇਆ। ਤੇ ਜਦੋਂ ਨਾਰਦ ਨੂੰ ਜਾ ਕੇ ਮੱਥਾ ਟੇਕਾਈਏ ਤੇ ਮੈਨੂੰ ਭਗਵਾਨ ਨੇ ਕਿਹਾ ਜਦੋਂ ਤੈਨੂੰ ਮੇਰੇ ਨੂੰ ਮੱਥਾ ਟੇਕ ਦੀ ਗੁਰੂ ਧਾਰ ਨੂੰ, ਮੈਂ ਤੁਹਾਨੂੰ ਗੁਰੂ ਧਾਰ ਲੈ। ਤੇ ਉਸ ਵੇਲੇ ਵਸਿਸ਼ਠ ਮੁਨੀ ਨੂੰ ਕੱਢ ਕੇ ਜਾਲੀ ਤੋਂ ਕਹੀਆ, ਦੇ ਕੀ ਸੋਹਣੀਆਂ ਮੱਛੀਆਂ, ਇਹਦਾ ਕਿੰਨਾ ਰੰਗ ਹੈ, ਬੜੀਆਂ ਕੀਮਤੀ ਹੈ। ਇਹ ਜਦੋਂ ਵਿਖਾਈਆਂ ਬੜੀ ਸ਼ੰਕਾ ਸ਼ੁਰੂ ਹੋਈ, ਕਹਿੰਦੇ ਉਹ ਮਾਛੀ ਗੁਰੂ ਮਿਲ ਗਿਆ, ਇਹ ਤਾਂ ਸ਼ੰਕਾ ਰਹਿ ਗਈ। ਜਿਸ ਵੇਲੇ ਸ਼ੰਕਾ ਰਹਿ ਗਈ ਸਾਹਿਬ ਸਿੰਘ ਜੀ, ਫਿਰ ਆ ਕੇ ਭਗਵਾਨ ਕੋਲੇ ਆਇਆ ਕਿ ਮਾਰਾ ਗੁਰੂ ਤਾਂ ਮਿਲਿਆ ਪਰ ਉਹ ਮਾਛੀ ਮਿਲਿਆ, ਚੰਗਾ ਨਹੀਂ ਮਿਲਿਆ। ਨਾਰਦ ਨੂੰ ਕਹਿਣ ਲੱਗੇ ਤਾਂ ਗੁਰੂ ਦੀ ਮਿਲਿਆ ਕੀਤੀ ਹੈ, ਤੈਨੂੰ 84 ਭਗਾਵਾਂਗੇ ਅਸੀਂ। ਇਹ ਕਹਿਣ ਲੱਗਾ ਮਹਾਰਾਜ ਬੜੀ ਦੇਵਤਾ ਪਾਤੀ, ਚੰਗਾ ਪਹਿਲਾਂ ਗੁਰੂ ਧਾਰਨ ਕਰਵਾਇਆ ਤੇ ਫਿਰ ਹੁਣ ਮੈਨੂੰ 84 ਭਗਾਉਣੀ ਨੇ। ਕਹਿੰਦੇ ਜਾ ਪੁੱਛਿਆ ਗੁਰੂ ਨੂੰ, ਜਾ ਕੇ ਪੁੱਛਿਆ ਨਾਰਦ ਮੁਨੀ ਨੂੰ, ਵਸਿਸ਼ਠ ਮੁਨੀ ਨੂੰ, ਜਾ ਕੇ ਤੂੰ ਕਹੀਂ ਭਗਵਾਨ ਨੂੰ ਕਿ ਮਹਾਰਾਜ ਜਿਹੜੀ ਮੈਨੂੰ 84 ਭਗਾਉਣੀ ਹੈ ਉਹ ਮੈਨੂੰ ਨਕਸ਼ਾ ਬਣਾ ਕੇ ਦਿਖਾ ਦੇ। ਭਗਵਾਨ ਜਦ ਨਕਸ਼ਾ ਬਣਾਈ ਤੂੰ ਉੱਤੇ ਲਿਟਣ ਲੱਗ ਗਈ, ਤੇ ਉਹ ਕਹਿਣਗੇ ਕੀ ਕਰਦਾ ਤੂੰ ਕਹੀਂ ਮੈਂ 84 ਭੋਗਦਾ, ਤੇ ਉਹ ਕਹਿਣਗੇ ਤੈਨੂੰ ਗੁਰੂਆਂ 'ਚ ਪਾ ਕੇ ਭੁਗਤਾਉਣੀ, ਤੂੰ ਕਹੀਂ ਮਹਾਰਾਜ ਇਹ ਵੀ ਤੁਹਾਡੀ ਬਣਾਈ, ਉਹ ਵੀ ਤੁਹਾਡੀ ਬਣਾਈ, ਉਹ ਸਿੱਖੂਗਾ। ਇਹ ਸੁਣ ਕੇ ਜਦੋਂ ਚਲਿਆ ਗਿਆ ਨਾਰਦ ਮੁਨੀ ਕਿਹਾ ਮਹਾਰਾਜ 84 ਦਾ ਨਕਸ਼ਾ ਬਣਾ ਕੇ ਵਿਖਾਓ ਮੈਨੂੰ। ਜੋ 84 ਦਾ ਨਕਸ਼ਾ ਬਣਾਇਆ ਤੇ ਉੱਤੇ ਨਾਰਦ ਲਿਟਣ ਲੱਗ ਗਿਆ। ਕਹਿੰਦੇ ਨਾਰਦ ਇਹ ਕਰਦਾ ਸੀ 84 ਗੁਰੂ ਭੋਗਦਾ, ਕਹਿੰਦੇ ਇਹ ਭੋਗਣੀ ਹੈ ਗੁਰੂਆਂ 'ਚ ਪਾ ਕੇ ਭੁਗਤਾਵਾਂਗੇ। ਕਹਿਣ ਲੱਗਾ ਮਹਾਰਾਜ ਇਹ ਵੀ ਤੁਸੀਂ ਬਣਾਈ ਹੈ, ਨਕਸ਼ਾ ਆਪ ਖਿੱਚ ਕੇ ਦਿੱਤਾ, ਉਹ ਜੀਨਾ ਵੀ ਤੁਸੀਂ ਬਣਾਈਏ, ਕਿਰਪਾ ਕਰੋ ਮੈਨੂੰ ਇਹਨੂੰ ਬਖਸ਼ ਲਓ। ਹੱਸ ਕੇ ਕਹਿੰਦੇ ਦੱਸ ਮਾਰਦਾ ਤੂੰ ਸ਼ੰਕਾ ਕਰਦਾ ਸੀ, ਇਹ ਤੈਨੂੰ ਗੁਰਤੀ ਗੁਰਾਂ ਨੇ ਦੱਸੀ ਹੈ, ਐਵੇਂ ਤਾਂ ਹੀ ਤੁਹਾਨੂੰ ਕਿਤੋਂ ਪ੍ਰਾਪਤ ਹੋਈ? ਸੁਣ ਕੇ ਨਾਰਦ ਉਸ ਵੇਲੇ ਨਿਸ਼ਚਾ ਆ ਗਿਆ, ਇਹਨੇ ਸਾਹਿਬ ਸਿੰਘ ਜੀ ਗੁਰੂ ਕਲਗੀ ਧਰ ਮਹਾਰਾਜ ਸਾਹਿਬ ਜਿਸ ਵਕਤ ਸ਼ਿਕਾਰ ਘਾਟ ਵਿੱਚ ਸ਼ਿਕਾਰ ਖੇਡ ਰਹੇ ਸੀ, ਇੱਕ ਵੈਸ਼ਨੂੰ ਦਰਸ਼ਨ ਕਰਨ ਵਾਸਤੇ ਆਇਆ, ਤੇ ਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਬਾਗ ਦੇ ਪਾਸੋਂ سگے بھی کلیان کرائی ہے. وہ سگے کے جب چپیٹ ماری اس ویلے مہاراج صاحب بڑے ہسے گرو کریں گے تاری جس ویلے ہسے تو ویشنو پہلے دیکھو گرو صاحب کدھر مل رہی ہے باج نے چپیٹ ماری ہے سگے نے تو سگے میں ہوش کر کے سر دتا ہے تو مہارا ہس رہے ہیں. انہیں گرو صاحب سمجھی جہاں ملا سی سیالکوٹ کا خطرہ گرو نانک صاحب تو لوگ گیا سی جسے چل وہ جنم چرما فردا سی انت ویلے گرو صاحب کے کول لے گئے سی ان کیا سر دسواں سوٹ دھار کے بھی کلیان کرا گے. وہ ملا پرگٹ ہو کے کہنے لگا میں تو مہارا پڑکتا ہے مینو بخش لیا تھی ہوں میرے کلیان کا سما آیا تھی دسواں روپ دھار کے مینو بخشیا ہے سن کے ویشنو سردا ہوا جی بھائی گرو صاحب نے شنکا نہیں کرنی چاہیے. گرو مہاراج صاحب اسی پرکار شکار کھیل کے آئے تو جڑا سب سنگ جی کیسے راہ برہمن سی وہ کہتا گرو صاحب کا بڑے نروئی ہے. اس نے کہنے لگا مہاراج جی دیوتا کا پوجن کرنے کے شکار نہیں کھیلنی چاہیے. مہاراج صاحب کہنے لگے چنگا بھائی گھوڑیا دیا کاٹیاں لاؤ ہاتھیاں کے ہودیا لاؤ کھول دو جانوروں جا کھولے سارے جیوے ہو گئے. دیکھ کے پنڈت حیران ہو گئے چرنی پی گیا. اس پرکار صاحب سنگ جی گرو صاحب کے کونتک ہے جی نویں پاتشاہ جدو گئے ملوک داس کے پاس اس ویلے ملوک داس ویشنو اپنے آپ کو کہوں گا سی نویں پاتشاہ کدے شکار نہیں سیکھے. اس دن گرو مہاراج صاحب جی شکار کھیلتے گئے تڑے پنڈے جو ملوک داس کے پاس گئے اگے ملوک داس کو پتا لگا گرو صاحب کا شکار کھیلتے آ رہے ہیں. جدو یہ پتا لگا اس وقت شنکا کر لی کہ وہ گرو صاحب کے درشن تو کرنے سی پر ہوں آپ ویشنو ہیں ٹھاکرا نے بھوگ لیا تو اتنے ساڑ لینا ہے. جب ٹھاکرا نے بھوگ لیا تھال جھٹکا بنیا ہوا ویکیا حیران ہو گیا کہ ٹھاکرا نے یہ پہننا تو میں ہوں کی کرنا. حیران ہو کے پھر گرو تیگ بہادر صاحب کی شرم آیا سی. اس پرکار صاحب سنگ جی گرو صاحب کے کونتک ہے جہاں اس طرح کے کونتکا نے ویک کے گلتی کر دیا سوسا کر رہا ہے وہ پرم چ پی جانا ہے. میرا سنگوں کا ماریا نے دیوالیاں آیا ہے سنگر میرا مار دیوالے وہ سنگوں اسپرگ سن وہ جنہیں بھی کلیان کر لے جن کر لے جنہیں کال چڑھانی تھے مانسر کے لڑکے کے پاس آئے ان کہ میرا کان نہیں کٹ کے آئے وہ مار دے. جب ان کٹیا سکر کے دان میں کر کے ویکیا کان کے تین بچے سے ایک بچہ سر کٹ کے آیا وہ بھی گرد مروڑ تھی سکھا نے پوچھا مارا یہ کی کیتا ہے. مارا کہیں بھائی ساڈا لانگڑی سی آنندپور صاحب کے یہ سکھا نے لڑنا رہتا سی راوا پہنا رہتا سی ایک سکھ کے شراب نے کان بھی جیل پیا سی اسی کیا ساڈا اوتار ہے ہوں یہ بھی کلیان کر دیے تا یہ بھی بول تو سنایا ہے. یہ ہے سنگیاں کے کونتک صاحب سنگھ جی جو سنگیاں پہ شرکا کرنا غلطی کرنا ہے اس کر کے گرو صاحب کہتے ہیں گر ملی ہے سال تو ہوتا سردیاں تھی بھائی ساریا شنکا نے اتار دے جی مل گئی شنکا نے اتار کے ملنے چاہیے سنسا نہیں رکھنی چاہیے. سرگی کے سلوک ڈال کے سرگی کے کتکیاں نے مارن لگ گئے سی پہلے پاتشاہ سکھ ڈردے بھج گئے سی کھیتی کرا لگ گئے دسم دن لنگر کرتا پھر ڈردے بھج گئے کہتے کھیتی کرنی گھر ہی کر لوا گے. اس پرکار مردہ خان وہ جب کیا بھائی بڑھا صاحب جی بھائی کبیر سنگھ جی بھائی سدھار جی تین جھاڑیاں ویلے ہو گئے اور گرو انگد صاحب مردے کے بارے سرن لگ گئے. جب میرا چا کے ویکیا کڑا پرساد ویکیا حیران ہو گئے سارے سکھ. یہ گرو مہاراج کے کونتک ہے سنگیا نے شنکا اتار کے ملنا چاہیے شنکا نہیں رکھنی چاہیے گرو صاحب کے چرن میں جب آئیے گرو صاحب کے نام مل گئے تو جن شنکا ہے ساریا مارا پروان پرویر دت بپرجے آدھ سنسیا سارے امید دیں ادھر سمرتھ گرو جی ہے منت جہاں پڑھتا ہے ڈھیر بھرم کرتا پروار کرنا وہ گت ناش کر دیں گے گرو صاحب. اس پرکار گرو اس انتر جامی جاننا کریے اندر جو پراپت روپ ہے برہم اس کو جان لیے گرو نال جو شنکا اتار کے مل چکے تو
ہویا جت گھر جائی
ہے مار کر کے جس گھر میں پہنچنا ہے
جیو دیا مار مار
مار مار اس گھر سے پرلوک میں جانا ہے. جی مر کے آدمی بیر سڑ جانا ہے کوٹ سڑ جانا ہے جھگڑے سڑ جانا ہے نیندیا سڑ جانا ہے چگلیاں سڑ جانا ہے یہ جیون ہے. اس پرکار مر مار اس پرکار کام آدھا مار کے جیت بھاؤ تو مرنا کرو اس پرکار مر نہ موت نے بھی مار لیں گے تو مار کام آدھا بھی مار لیں گے. یہ جیت بھاؤ تو جو مرو گے من مارو گے پھر جیت بھاؤ تو مرنا ہوئے گا کاگر کرو گے. گرو صاحب کے جو شبد سہاونے ہیں ਦੁਆਰਾ ਗੁਰੂ ਸਾਹਿਬ ਨਿਹਾਲ ਕਰ ਦਿੰਦੇ ਆ, ਇੱਕ ਅੱਖਰ ਹਰ ਮਨ ਵਾਸਤੇ ਹੈ, ਨਾਨਕ ਹੋਤ ਨਿਹਾਲ ਹੈ, ਗੁਰੂ ਸਾਹਿਬ ਦੇ ਵਿਚਾਰ ਦੁਆਰਾ ਦਾਤ ਪ੍ਰਾਪਤ ਕਰੋਗੇ, ਅਜਾਬਾ ਜਾ ਕੇ ਕਹਿ ਤੁਹਾਡੇ ਅੰਦਰ ਪ੍ਰਗਟ ਹੋਵੇਗਾ, ਹੱਦ ਤੋਂ ਰਹਿਤ ਸ਼ਬਦ ਪ੍ਰਗਟ ਹੋਣਗੇ, ਫਿਰ ਤੁਹਾਡੇ ਅੰਦਰ ਹੱਦਬੰਦੀ ਨਹੀਂ ਹੋਏਗੀ, ਇੰਨਾ ਸ਼ਬਦ ਦਾ ਜਾਪ ਹੋਵੇਗਾ, ਇਹ ਰੋਮਾਂ ਦੀ ਗਿਣਤੀ ਨਹੀਂ ਹੋਏਗੀ, ਧਰਤ ਪਟਾਇਆ ਆਕਾਸ਼ ਹੈ ਮੇਰੀ ਜ਼ਿੰਦਗੀ, ਸਭ ਹਰ ਹਰ ਨਾਮ ਤੇ ਆਇਆ ਰਾਮ, ਕੌਣ ਪਾਣੀ ਦਰਸ਼ਨ ਤੇ ਮੇਰੀ ਜ਼ਿੰਦਗੀ ਨਹੀਂ, ਹਰ 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 ਦਸਾਇਆ ਰਾਮ, ਇਹ ਦਾਤ ਪ੍ਰਾਪਤ ਹੋਵੇਗੀ। ਇਹ ਗੁਰੂ ਸਾਹਿਬ ਜੀ ਵਿਚਾਰ ਦੁਆਰਾ ਉਹ ਇੱਕ ਰਸ ਪਰਮੇਸ਼ਰ ਦੇ ਉਪਦੇਸ਼ ਸੁਹਾਗਣੇ ਨੂੰ ਪਾਈਦਾ ਹੈ, ਇੱਕ ਅੱਖਰ ਨੂੰ ਜੇ ਮਨ ਚ ਬਹਿ ਜਾਵੇ ਉਸੇ ਵੇਲੇ ਸਾਰੇ ਬੰਧਨ ਮੁੱਕ ਜਾਂਦੇ ਹੈ, ਸਾਰੇ ਸੰਸਾਰ ਟੁੱਟ ਜਾਂਦੇ ਹੈ, ਸਾਰੇ ਫਿਕਰ ਚੱਕੇ ਜਾਂਦੇ ਹੈ, ਸਾਰੇ ਡਰ ਵੋਰ ਮਿਟ ਜਾਂਦੇ ਹਨ, ਮੌਤ ਦਾ ਡਰ ਚੱਕਿਆ ਜਾਂਦਾ ਹੈ, ਵਾਹਿਗੁਰੂ ਦੀ ਜੋਤ ਲੀਨ ਹੋ ਜਾਈਦਾ, ਇਹ ਦਾਤ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਜੀ ਵਿਚਾਰ ਦੁਆਰਾ।
ਅਨਹਦ ਬਾਣੀ ਪਾਈ ਹੈ,
ਹੱਦ ਤੋਂ ਰਹਿਤ ਬਾਣੀ ਹੈ, ਸਾਧ ਸੰਗਤ ਜੀ ਮਹਾਰਾਜ ਦੀ ਦੁਨੀਆਂ ਦੀ ਹੱਦਬੰਦੀ ਵਾਲੀ ਨੀ, ਇਹਦੇ ਵਿੱਚ ਕਰਮ ਕਾਂਡ ਨਹੀਂ ਦੱਸਿਆ ਹੋਇਆ, ਇਹਦੇ ਵਿੱਚ ਇਹ ਨਹੀਂ ਦੱਸਿਆ ਵੀ ਜੰਗ ਕਰਨ ਕਰਕੇ ਸੋਵਰ ਜਿਹੜੇ ਪਸ਼ੂ ਨੂੰ ਮਾਰੀਏ ਉਹ ਸਵਰਗ ਚ ਰਹਿੰਦਾ ਹੈ, ਅਤੇ ਉਹ ਆਦਮੀ ਨੂੰ ਸਵਰਗ ਦਾ ਰਾਜਾ ਬਣਦਾ ਜਿਹੜਾ ਸੌ ਸਮੇਤ ਜੰਗ ਕਰ ਲਵੇ, ਇਹੋ ਹੀ ਹੱਦ ਬੰਦੀ ਨਹੀਂ ਇਸ ਬਾਣੀ ਚ, ਜਾਂ 72 ਹੋਰਾਂ ਨੂੰ ਜੋ ਜਿਹੜਾ ਤੁਸੀਂ ਦਾਨ ਕਰਨ ਨੂੰ ਕੁਰਾਨ ਚ ਲਿਖੀਆਂ ਹੋਈਆਂ, ਇਹੋ ਜੀ ਹੱਦ ਨਹੀਂ ਹੈ ਇਸ ਬਾਣੀ ਚ, ਇਹ ਤਾਂ ਅਨਹਦ ਹੈ, ਹੱਦ ਤੋਂ ਰਹਿਤ ਇੱਕ ਰਸ ਹੈ, ਇਹ ਅਨਹਦ
ਅਨਹਦ ਬਾਣੀ
ਪਰਮੇਸ਼ਰ ਹੈ, ਉਸ ਦੀ ਵਿਸ਼ਵਾਸ ਨੂੰ ਬਾਣੀ ਨੂੰ ਪਾਈ ਦਾ
ਹੈ, ਹੋਈ ਬਿਨਾ
ਕਹੀ ਬਾਣੀ ਹੈ, ਵਾਹਿਗੁਰੂ ਗੁਰਮੰਤਰ ਹੈ, ਜਾਂ ਹੋਮੈ ਖੋਈ ਹੋਮੈ ਨਾਸ ਹੋ ਜਾਂਦੀ, ਜੇ ਹੱਦ ਤੋਂ ਰਹਿਤ ਬਾਣੀ ਆ ਜਾਏ ਨਾ, ਜਿੰਨਾ ਚਿਰ ਹੱਦਬੰਦੀ ਚਾਹ ਉਹਨਾਂ ਚਿਰ ਹੋਮੈ ਬਣਾਈ ਬੈਠਾ ਹੈ ਆਪਣੇ, ਚਲੋ ਇੱਕ ਰਸ ਸ਼ਬਦ ਬਾਣੀ ਚਿੱਤ ਜੁੜੀ ਆਵੇ ਉਹਦੇ ਹੋਮੈ ਸਾਰੀ ਮੁਸ਼ਕ ਪੂਰੀ ਹਵਾ ਚ ਰੱਖਿਆ ਉੱਡ ਜਾਂਦਾ, ਇਹ ਹੋਮੈ ਨਾਸ ਹੋ ਜਾਂਦੀ ਹੈ।
ਸਤਿਗੁਰ ਸੇਵੇ ਆਪਣਾ,
ਸੱਚੇ ਪਾਤਸ਼ਾਹ ਨੂੰ ਆਪਣਾ ਪਿਆਰਾ ਜਾਣ ਕਰਕੇ, ਆਪਣੇ ਪੂਜਨੀਕ ਪਿਤਾ ਜਾਣ ਕਰਕੇ, ਆਪਣੇ ਆਤਮਾ ਰੂਪ ਜਾਣ ਕੇ ਮੰਨਦੇ ਹਨ,
ਸਤਿਗੁਰ ਵਾਲ
ਸੈਂਕੜੇ ਵਾਰੀ ਪਲਿਹਾਰ ਕੁਰਬਾਨ ਜਾਂਦੇ ਹਾਂ, ਤਾਂ ਤਿੰਨਾਂ ਪੁਰਖਾਂ ਤੋਂ ਸਤਿਗੁਰੂ ਜੀ ਪਿਆਰ ਨਾਲ ਬਖਸ਼ਿਸ਼ ਕਰ ਰਹੇ ਹਨ,
ਹਰ ਦਰਗਾਹ ਤੇ ਲਾਈ
ਮਾਝੇ ਦੀ ਬੋਲੀ ਲਿਜਾ ਕੇ ਦਰਗਾਹ ਵਿੱਚ ਜਸ ਦਿੱਤੀ ਪਸਾਕੇ ਨਾਲ ਪਹਿਨਾਇਆ ਜਾਂਦੇ ਹਨ,
ਮੁੱਖ ਹਰ ਨਾਮ ਨਿਵਾਸ,
ਜਿਹੜੇ ਮੁੱਖੋਂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ, ਅੰਦਰ ਵੀ ਹਰੀ ਦੇ ਨਾਮ ਦਾ ਨਿਵਾਸ ਹੈ ਜਿਹਨਾਂ ਦੇ ਹਿਰਦੇ ਚ, ਨਹੀਂ ਵਾਸਨਾ ਜਿਹਨੇ ਚੰਦ ਹੋਰ ਕੋਈ ਨੀ, ਮੁੱਖੇ ਹਰੀ ਦੇ ਨਾਮ ਦਾ ਹੀ ਸਨਮੁਖਤਾ ਪਾਈ ਹੈ ਜਿਹਨਾਂ ਨੇ,
ਜਹ ਦੇਖ ਰਹਾ
ਕਰਦੇ ਅੰਦਰ ਹਰੀ ਦੇ ਨਾਮ ਦਾ ਨਿਵਾਸ ਹੈ ਜਿਹਨਾਂ ਦੇ,
ਜਹ ਦੇਖ ਤਹ ਰਵ ਰਹੇ
ਸਭ ਸੰਗਤ ਜੀ, ਜਿੱਥੇ ਵੀ ਵੇਖੀਦਾ ਦੁਨੀਆਂ ਦੇ ਲੋਕ ਤਾਂ ਮਾਇਆ ਵਿੱਚ ਹੀ ਲੱਗ ਰਹੇ ਹੈ, ਹਰ ਵਕਤ ਮਾਇਆ ਵਿੱਚ ਹੀ ਫਸ ਰਹੇ ਹਨ,
ਦੇਵ ਸ਼ਕਤੀ ਕਾ ਮੇਰੇ
ਸ਼ਰੀਰ ਦੀ ਉਪਾਸਨਾ ਕਰ ਰਹੀ ਸੰਤਾ ਕੋ ਈਸ਼ਰ ਤੇ ਆਈ ਹੈ, ਮਾਇਆ ਵਾਤੇ ਵੀ ਸ਼੍ਰੀ ਜੀ ਖੁਸ਼ ਹੋ ਕੇ ਛੇਤੀ ਮਾਇਆ ਦੇ ਦਿੰਦਾ ਹੈ, ਇਸ ਪ੍ਰਕਾਰ ਸ਼੍ਰੀ ਜੀ ਦੀ ਉਪਾਸਨਾ ਵੀ ਕਰਦੇ ਰਹਿੰਦੇ ਹਨ,
ਸ਼ਕਤੀ
ਸ਼ਕਤੀ ਪਾਰਵਤੀ ਵੀ ਕਮੱਖਿਆ ਦੇਵੀ ਦੀ ਪੂਜਾ ਕਰਦੇ ਰਹਿੰਦੇ ਹਨ, ਜਾ ਕੇ ਬਿਰਤੀ ਨੀ ਹੁੰਦੀ ਹੈ ਸੁਖੋਪਤ ਅਵਸਥਾ ਚ,
ਇਹ ਗੁਣ ਬੰਧੀ
ਜਿਹੜੀ ਬੁੱਧ ਜਿਹੜੀ ਹੈ ਤਿੰਨਾਂ ਗੁਣਾਂ ਚ ਬੱਝੀ ਹੋਈ ਹੈ, ਤਿੰਨਾਂ ਦੇਵਤਿਆਂ ਦੀ ਉਪਾਸਨਾ ਚ ਬੱਝੀ ਹੋਈ ਹੈ,
ਉਹ ਆਇਆ ਜਗ ਸੋਖੇ,
ਜਿਹੜਾ ਆਇਆ ਜਗ ਚ ਭਾਈ ਸਾਰੇ ਖੇਲ ਨਾ ਚਲੇ ਜਾਣਾ ਹੈ, ਕਿਸੇ ਨੂੰ ਦੁਨੀਆਂ ਚ ਕਾਇਮ ਨਹੀਂ ਰਹਿਣਾ ਹੈ,
ਬਜੋਗੀ ਦੁੱਖ ਵਿਛੜੇ,
ਜਿਹੜੇ ਬਜੋਗੀਆਂ ਮਨਮੁਖਾਂ ਦੀ ਸੰਗਤ ਮਿਲਦੇ ਹੈ ਉਹ ਦੁੱਖ ਲੱਗਦੇ ਹੈ, ਵਾਹਿਗੁਰੂ ਨਾਲ ਵਿਛੜੇ ਹੀ ਰਹਿੰਦੇ ਹਨ, ਬਜੋਗੀ ਕਾਮ ਕਰੋ ਆਦ ਕੰਮ ਜਿਹੜੇ ਇਹਨਾਂ ਦੇ ਨਾਲ ਮਿਲਦੇ ਆ, ਉਹਨਾਂ ਨੂੰ ਜੰਮਣ ਮਰਦਾ ਦੁੱਖ ਹੁੰਦਾ ਤੇ ਵਾਹਿਗੁਰੂ ਦੇ ਸਰੂਪ ਨਾਲ ਵਿਛੜੇ ਰਹਿੰਦੇ ਹੈ, ਬਜੋਗੀ ਵਿਗਿਆਨ ਦੇ ਨਾਲ ਜਿਹੜੇ ਮਿਲੇ ਹੈ ਉਹ ਦੁੱਖ ਰੋਖ ਹੁੰਦੇ ਆ ਤੇ ਵਿਛੜੇ ਰਹਿੰਦੇ ਮਹਾਰਾਜ ਤੋਂ,
ਮਨਮੁਖ
ਬਜੋਗੀਆਂ ਦੀ ਸੰਗਤ ਕਰਦੇ ਉਹ ਪਰਮੇਸ਼ਰ ਦਾ ਮਿਲਾਪ ਨਹੀਂ ਲੈ ਸਕਦੇ, ਮਨਮੁਖ ਜਿਹੜੇ ਹਨ ਉਹ ਬਜੋਗੀ ਕਾਮ ਆਦਿਕਾਂ ਨਾਲ ਮਿਲਣ ਵੇਲੇ ਉਹ ਸਤਸੰਗ ਦੇ ਨਾਲ ਮੇਲ ਨਹੀਂ ਲੈਂਦੇ, ਮਨ ਨੂੰ ਉਹਨਾਂ ਨੂੰ ਮੁਖੀ ਬਣਾਇਆ ਹੋਇਆ ਉਹ ਸਰੂਪ ਦਾ ਮੇਲ ਪ੍ਰਾਪਤ ਨਹੀਂ ਕਰ ਸਕਦੇ,
ਮਨ ਬੈਰਾਗੀ ਘਰ ਵਸੈ,
ਕਈ ਸਾਲ ਸਿੰਘ ਜੀ ਬਰਾਗੀ ਹੈ, ਜਿਵੇਂ ਬਰਾਗੀ ਦਾ ਇੱਕ ਥਾਂ ਪੈਰ ਨਹੀਂ ਟਿਕਦਾ ਮਨ ਵੀ ਇੱਕ ਥਾਂ ਟਿਕਦਾ ਨਹੀਂ, ਹਰ ਵਕਤ ਭਟਕਦਾ ਰਹਿੰਦਾ ਹੈ, ਇਹ ਮਨ ਜਿਹੜਾ ਹੈ ਜਿਸ ਪ੍ਰਕਾਰ ਸਾਹਿਬ ਸਿੰਘ ਜੀ ਬਰਾਗੀ ਆਦਮੀ ਇੱਕ ਥਾਂ ਟਿਕਦਾ ਨਹੀਂ, ਜਿਵੇਂ ਮਨ ਬਾਲਕ ਵੀ ਨਹੀਂ ਚੰਚਲ ਹੈ, ਜਿਸ ਪ੍ਰਕਾਰ ਕਿਸੇ ਪਾਤਸ਼ਾਹ ਦਾ ਕੋਈ ਸਾਹਿਬਜ਼ਾਦਾ ਹੋਵੇ ਉਹ ਸਾਹਿਬ ਸਿੰਘ ਜੀ ਕਿਤੇ ਪਾਤਸ਼ਾਹ ਦੀ ਸਭਾ ਦੇ ਉੱਤੇ ਚੱਲਿਆ ਜਾਵੇ, ਜਿੰਨੇ ਸਭਾ ਦੇ ਆਦਮੀ ਨੇ ਸਾਰੇ ਉਹਦਾ ਪਿਆਰ ਕਰਦੇ ਆ, ਜਿਹਦੇ ਕੋਲ ਜਾਂਦਾ ਉਹ ਕੁਛੜ ਚ ਲੈ ਲੈਂਦਾ, ਫਿਰ ਉਹ ਸਿਆਣ ਦਾ ਬੱਚਾ ਮੇਰੇ ਪਿਓ ਦੀ ਗੋਦਨੀ ਨਿਕਲ ਜਾਂਦਾ, ਫਿਰ ਅੱਗੇ ਜਾਂਦਾ ਸਾਰੇ ਆਦਰ ਕਰਦੇ ਆ, ਇਹ ਸਾਰੀ ਸਭਾ 'ਚ ਤੁਰਿਆ ਫਿਰਦਾ ਰਹਿੰਦਾ, ਜੇ ਕਰਕੇ ਕੋਈ ਸਿਆਣਾ ਪੁਰਖ چک کے اپنی گوڈی چ لے کے پارسا بھی گوڈ چ بٹھا دے دے پھر پتا نو سیان کے پارسا دے پاس ہی بیٹھا رہتا چنچل کا ہی چڈ پارسا پرمیشر کا پتر وہ سنت جانی دے جڑا ٹکا نہیں کتے نہیں ہوں ہے جی کر کے
من بیراگی گھر بس
انسان کے پدارتھوں والوں من بیراگی ہو جائے تو ستسنگ تو کی گھر جی بس جائے من بیراگی ہو کے انتا کہ انت مجھے برتی کرنی ہے گھر کی چڑیا پر گھر کی بس جائے
سچ پہ رات
ہے من بیراگی بسے نا یہ سچ کے پہ بچ رنگیا ہوا ہو سچا پرمیشور جو ہے ہر وقت تنگ سنگ سمجھتا ہوے تو من سنکلپ سونوں ہٹ جائے تو یہ من وراگی چنچلا جہاں یہ سروپ بھی کر بس سکتا ہے
گیان مہارس بھوگ
واہ گرو نے گیان کر کے مہارس برہم آنند یہ بھوگ میں من نہ کرے
ماہڑ پوس نہ
مرغے پدارتھوں کے رسا کسا کے کھان کی بھوگن کی پہنن کی سمن کی سپرش کی کوئی کسی پرکار کی بھوک نہیں ہو سکتی
نانک یہ من مار لے
گرو صاحب جی کہ پیارا اس من کے مندے سوال نے وہ مار لے من کی واسنا نے مار لے اس پرکار ملنا کر
پھر دکھ نہ ہو
پہلے پھر تین 84 کا پھیرا نہیں ہوگا تو نہ تین جمن مرن کا گرو چکن کا نرک چکن کا دکھ ہوئے گا مفت ہو جائے گا کیوں مہارا صاحب کی کرپا ہوگی تو بھائی من سمجھتا ہے
گیان مہارس بھوگ و باہر پوس نہ ہو نانک یہ من مار مل پھر دکھ نہ ہو